ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਦਿਹਾਰੀ, ਅਮਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਜਜਨ ਭਜਨ ਮਮ ਖਾਲਸਾ ਸੋ ਹੈ ਖਾਲਸ ਦੇਵ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਦਮ ਰਸ ਜੇ ਜਾ ਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਪਈ ਉਸੀ ਖਾਲਸੇ ਮੈਂ ਸ਼ਰਨ ਆਇਓ, ਚਹੀਤ ਹੈ ਕਛ ਪਰਚਾ ਲਾਇਓ, ਆਪਣੇ ਗੁਰ ਕੀ ਲਾਜ ਨਿਬਾਹਾ, ਮੈਨੂੰ ਕਸ਼ਟੋਂ ਕਿਵੇਂ ਬਚਾਹਾ, ਉਸੀ ਖਾਲਸੇ ਮੈਂ ਸ਼ਰਨ ਆਇਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਵਾਲੇ ਦੋ ਜਹਾਨ ਸਾਹਿਬੇ ਕਮਾਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ, ਗਹਿਰ ਗੰਭੀਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਗੁਰੂ ਜੀ ਦੇ ਚਰਣਾਂ ਵਿੱਚ ਨਤਮਸਤਕ ਹੋ ਕਰਕੇ ਆਪਣੇ ਉਸ ਸਰੀਰ ਨੂੰ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਨਿਤਨੇਮ ਦੇ ਅਨੁਸਾਰ ਸ੍ਰੀ ਰਹਿ ਰਾਜ ਸਾਹਿਬ ਬਾਣੀ ਦੇ ਜਾਪ ਹੋਏ, ਅਰਦਾਸ ਹੋਈ, ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਗੁਰੂ ਖਾਲਸੇ ਕੀ ਕਥਾ ਹੈ ਉਹ ਚੱਲ ਰਹੀ ਹੈ, ਜਿਸ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਮੀਰਾਂ ਕੋਟ ਨਿਵਾਸੀ, ਜਿਨ੍ਹਾਂ ਨੇ ਇੰਨਾ ਮਹਾਨ ਜਿਹੜਾ ਸਾਧ ਸੰਗਤ ਜੀ ਇਤਿਹਾਸ ਸਿੱਖਾਂ ਦੇ ਸੰਬੰਧ ਵਿੱਚ ਲਿਖਿਆ, ਜਿਸ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਢਾਡੀ ਸਿੰਘ, ਹੋਰ ਵਿਦਵਾਨ ਲੋਕ, ਸੰਤ ਮਹੰਤ ਪੜ੍ਹ ਕਰਕੇ ਅਤੇ ਉਸ ਇਤਿਹਾਸ ਨੂੰ ਗੁਰੂ ਦੀ ਸੰਗਤ ਦੇ ਭੇਟਾ ਵਿੱਚ ਹਾਜ਼ਰ ਕਰਦੇ ਹਨ। ਜੋ ਗੁਰੂ ਘਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਭਾਈ ਗੁਰਚਰਨ ਸਿੰਘ ਟੌੜਾ ਜੀ ਹੋਏ ਹੈ, ਜਿਸ ਵਕਤ ਉਹਨਾਂ ਨੇ ਸਤਸੰਗ ਜੀ ਪੰਥ ਪ੍ਰਕਾਸ਼ ਦਾ ਜਿਹੜੀ ਐਡੀਸ਼ਨ ਛਾਪੀ, ਪੋਥੀ ਛਾਪੀ ਆਪਣੇ ਵੱਲੋਂ, ਅਤੇ ਉਹਨਾਂ ਕਿਹਾ ਸੀ, ਉਹਨਾਂ ਲਿਖਿਆ ਆਪਣੇ ਵਿੱਚ ਸਾਹਮਣੇ ਮੁੱਖ ਬੰਦ ਵਿੱਚ ਕਿ ਇੱਕ ਪਾਸੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਸ੍ਰੀ ਅਕਾਲ ਤਖਤ ਸਾਹਿਬ ਪੰਥ ਪ੍ਰਕਾਸ਼ ਹੈ। ਉਹ ਕਿਵੇਂ ਵੀ ਜਿਹੜੇ ਸ਼ਸਤਰ ਸਤਿਗੁਰ ਜੀ ਦੇ ਗੁਰੂ ਕੇ ਸਿੱਖਾਂ ਦੇ ਉੱਥੇ ਪਏ, ਜਿਹੜੇ ਸ਼ਾਮ ਨੂੰ ਦਰਸ਼ਨ ਕਰਾਉਂਦੇ ਸ੍ਰੀ ਅਕਾਲ ਤਖਤ ਸਾਹਿਬ ਦੀਵਾਲੀ ਦੇ ਅਤੇ ਖਾਸ ਕਰਕੇ ਦਰਸ਼ਨ ਕਰਾਉਂਦੇ ਹਨ, ਉਹ ਜਿਹੜੇ ਗੁਰੂ ਕੇ ਸਿੱਖਾਂ ਦੇ ਮਹਾਨ ਜਰਨੈਲਾਂ ਦੇ ਸ਼ਸਤਰ ਪਏ ਹੈ, ਉਹ ਪੰਥ ਪ੍ਰਕਾਸ਼ ਹੈ। ਇਸ ਕਰਕੇ ਉਸ ਪੰਥ ਦੀ ਜਿਹੜੀ ਕਥਾ ਸਤਸੰਗ ਜੀ ਆਪ ਜੀ ਲੜੀਵਾਰ ਰੂਪ ਸਰਵਣ ਕਰਦੇ ਆ ਰਹੇ ਹੋ, ਜਿਨ੍ਹਾਂ ਵਿੱਚ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਕਾਫੀ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਹੈ, ਜਿਸ ਵਕਤ ਨਵਾਬ ਖਾਨ ਬਹਾਦਰ ਨੇ ਭਾਈ ਸ਼ਬੇਕ ਸਿੰਘ ਨੂੰ ਹੱਥ ਪੱਲਾ ਜੋੜ ਕੇ ਵਿਲਕਦੇ ਹੋਏ ਖਾਲਸੇ ਵੱਲ ਭੇਜਿਆ ਵੀ ਖਾਲਸੇ ਵੱਲ ਜਾਓ, ਮੇਰੀ ਬੇਨਤੀ ਕਰੋ ਕਿ ਖਾਲਸਾ ਜੀ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਇਸ ਦੁੱਖ ਤੋਂ ਨਹੀਂ ਛੁਡਾ ਸਕਦਾ ਹੈ। ਭਾਈ ਸ਼ਬੇਕ ਸਿੰਘ ਜੀ ਚੱਲਦੇ ਚਲਾਉਂਦੇ ਕਲੇਰਾਂ ਦੀ ਬੀੜ, ਕੋਈ ਲਿਖਿਆ ਹੈ ਵੀ ਕਲੇਰਾਂ ਦੀ ਬੀੜ ਸਿੱਖ ਬੈਠੇ ਸਨ ਜੱਥਾ, ਕਿਤੇ ਲਿਖਿਆ ਜੀ ਕੋਟ ਨੈਣ, ਉੱਥੇ ਬੈਠੇ ਸਨ ਸਿੰਘ ਭਾਈ ਨਵਾਬ ਕਪੂਰ ਸਿੰਘ ਆਦਿਕ ਸਿੱਖ, ਉੱਥੇ ਜਾ ਕੇ ਜਦੋਂ ਸਾਰੀ ਗੱਲਬਾਤ ਸੁਣਾਈ ਹੈ, ਜਾਂਦਿਆਂ ਨਮਸਕਾਰਾਂ ਖਾਲਸੇ ਨੂੰ ਕੀਤੀਆਂ, ਫਤਿਹ ਗਜਾਈ, ਜਦੋਂ ਪੂਰੀ ਬੈਠੇ ਬਿਠਾਇਆ ਆਨੰਦ ਕੁਸਲ ਤੋਂ ਬਾਅਦ ਇਹ ਵਾਰਤਾ ਕਹੀ ਹੈ ਭਾਈ ਸ਼ਬੇਕ ਸਿੰਘ ਨੇ ਭਾਈ ਤਾਰੂ ਸਿੰਘ ਵੱਲੋਂ, ਸੁਣ ਕੇ ਖਾਲਸੇ ਕੋ ਰਿਹਾ ਨਹੀਂ ਗਿਆ ਹੈ। ਕਹਿੰਦੇ ਉਹ ਦੁਸ਼ਟ ਨੇ ਇਹੋ ਜਿਹਾ ਮਾੜਾ ਕੰਮ ਕੀਤਾ, ਚਲੋ ਖਾਲਸਾ ਜੀ ਅਰਦਾਸ ਸੋਧੋ, ਮਤੇ ਪਕਾਓ, ਤਿਆਰੀਆਂ ਕਰੀਏ, ਲਾਹੌਰ ਦੀ ਇੱਟ ਨਾ ਇੱਟ ਖੜਕਾ ਦੇਣੀ, ਛੱਡਣਾ ਨਹੀਂ ਕਿਸੇ ਨੂੰ। ਵਿੱਚੋਂ ਸਿੰਘ ਕਹਿੰਦੇ ਵੀ ਆਪਾਂ ਥੋੜ੍ਹੇ ਹਾਂ, ਉੱਧਰ ਤਾਂ ਫੌਜਾਂ ਦੇ ਲਸ਼ਕਰ ਬੜੇ, ਉਹ ਭਾਰੀ ਹੈ, ਆਪਾਂ ਕਿਵੇਂ ਜਿੱਤਾਂਗੇ। ਕੋਈ ਕਵੇ ਜੀ ਆ ਭੇਸ ਬਣਾ ਕੇ ਚਲੇ ਜਾਵਾਂਗੇ, ਕੋਈ ਕਹਿੰਦਾ ਰਾਤ ਬਰਾਤੇ ਜਾਵਾਂਗੇ, ਇਸ ਤਰ੍ਹਾਂ ਵੀ ਅਰਦਾਸ ਸੋਧੋ, ਢਿੱਲ ਨਾ ਕਰੋ। ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਸ਼ਹੀਦੀ ਪਾ ਲਈਏ, ਉਹ ਸੱਚੇ ਦਰਗਾਹ ਦੇ ਵਿੱਚ ਜਾ ਕੇ ਨਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਵੀ ਜ਼ੁਲਮ ਹੋ ਰਿਹਾ, ਨਾਲੇ ਉੱਥੇ ਅਕਾਲ ਕਾਲ ਦੇ ਜਕਾਰੇ ਗਜਾਈਏ, ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਜਾ ਕੇ ਅਤੇ ਉਹਨਾਂ ਦੇ ਸਤਿਕਾਰ ਵਜੋਂ ਖੜੀਏ ਜਾ ਕੇ। ਜਦੋਂ ਸਿੱਖ ਬਹੁਤੇ ਕਾਲੇ ਪਏ, ਭਾਈ ਸ਼ਬੇਕ ਸਿੰਘ ਜੀ ਨੇ ਧੰਨ ਧੰਨ ਭਾਈ ਤਾਰੂ ਸਿੰਘ ਨੂੰ ਦੱਸਿਆ ਅਤੇ ਕਿਹਾ ਵੀ ਭਾਈ ਤਾਰੂ ਸਿੰਘ ਨੇ ਐਸਾ ਬਚਨ ਉਹ ਨਵਾਬ ਨੂੰ ਕਿਹਾ ਹੈ ਵੀ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੈ ਦਰਗਾਹ ਦੇ ਵਿੱਚ। ਸੁਣ ਕੇ ਖਾਲਸੇ ਨੂੰ ਕੁਝ ਧੀਰ ਜਾਈ ਹੈ, ਫਿਰ ਸਲਾਹ ਕੀਤੀ ਹੈ ਵੀ ਤੁਸੀਂ ਖਾਲਸਾ ਜੀ ਕਾਲੇ ਨਾ ਪਾਓ। ਭਾਈ ਸਾਹਿਬ ਜੀ ਨੇ ਜੋ ਪ੍ਰਣ ਕੀਤਾ ਹੈ ਉਹ ਬਚਨ ਦੇ ਜਿਹੜੇ ਪੂਰੇ ਹੋਣੇ ਹੀ ਹੈ, ਅਤੇ ਦੁਸ਼ਟ ਨੇ ਉਹ ਭੈੜੀ ਮੌਤੇ ਮਰਨਾ ਹੈ। ਇਸ ਤਰ੍ਹਾਂ ਸਤਸੰਗ ਜੀ ਉਹ ਖਾਲਸਾ ਫਿਰ ਤੁਹਾਡੀ ਧੀਰਜ ਧਾਰੀ, ਪੰਜ ਸਿੱਖਾਂ ਤੋਂ ਅਰਦਾਸ ਕਰ ਲਈ ਜਿਹੜੀ ਉਹ ਆਗਿਆ ਗਈ ਵੀ ਖਾਲਸਾ ਜੀ ਅਰਦਾਸ ਕਰੋ। ਭਾਈ ਸਵੇਕ ਸਿੰਘ ਦੇ ਵਾਰ ਵਾਰ ਕਹਿਣ ਦੇ ਵੀ ਠੀਕ ਹੈ ਉਹ ਦੁਸ਼ਟ ਹੈ ਪਰ ਉਹ ਆਪਣੀ ਗਲਤੀ ਮੰਨ ਰਿਹਾ ਹੈ, ਖਾਲਸੇ ਨੂੰ ਗੁਰੂ ਰੂਪ ਕਹਿ ਰਿਹਾ ਹੈ, ਗੁਰੂ ਨੂੰ ਖਾਲਸਾ ਰੂਪ ਕਹਿ ਰਿਹਾ ਹੈ, ਅਤੇ ਗੁਰਬਾਣੀ ਦੇ ਸੁਖਮਨੀ ਸਾਹਿਬ ਦੇ ਪੰਕਤੀਆਂ ਦੇ ਪ੍ਰਮਾਣ ਸਮੇਤ ਵੀ ਉਸਨੇ 5000 ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਆਪ ਜੀ ਨੂੰ ਦਿੱਤਾ ਹੈ। ਇਸ ਕਰਕੇ ਕੋਲ ਐਂ ਦੀ ਲਾਜ ਰੱਖਣੀ ਹੈ। ਗੁਰੂ ਜੀ ਦੇ ਵੀ ਬਚਨ ਹੈ ਵੀ ਜੋ ਸ਼ਰਨ ਆਵੇ ਅਤੇ ਸੁਕੰਠ ਲਾਵੇ ਬਿਰਦ ਸੁਆਮੀ ਸੰਦਾ, ਜਿਹੜਾ ਸ਼ਰਨ ਆਵੇ ਉਹਨੂੰ ਗਲ ਨਾਲ ਲਾ ਲੈਣਾ ਚਾਹੀਦਾ, ਉਹ ਭਾਵੇਂ ਕਿਉਂਕਿ ਜਿਹੜਾ ਢਹਿ ਹੀ ਪਿਆ ਹੈ ਉਹਨੂੰ ਕਦੀ ਮੋੜਨਾ ਨਹੀਂ ਚਾਹੀਦਾ ਹੈ। ਇਹ ਗੁਰੂ ਕੇ ਖਾਲਸੇ ਦੀ ਨਿਮਰਤਾ ਹੈ। ਉਹ ਜਦੋਂ ਇਸ ਤਰ੍ਹਾਂ ਦੇ ਬਚਨ ਗਏ, ਫਿਰ ਭਾਈ ਨਵਾਬ ਕਪੂਰ ਸਿੰਘ ਹੋਣੀ ਜਿਵੇਂ ਉਹਨਾਂ ਨੇ ਅਰਦਾਸ ਕਰਾਈ, ਉਹ ਪ੍ਰਸੰਗ ਅੱਜ ਦੀ ਕਥਾ ਵਿੱਚ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਉਸੀ ਖਾਲਸੇ ਮੈਂ ਸ਼ਰਨ ਆਇਓ।
ਭਾਈ ਸ਼ਬੇਗ ਸਿੰਘ ਜੀ ਕਹਿਣ ਲੱਗੇ ਵੀ ਖਾਲਸਾ ਜੀ ਗੱਲ ਬਚਨ 'ਤੇ ਜਿਹੜਾ ਹੋਇਆ ਹੀ ਹੈ ਅਤੇ ਉਹਨੇ ਮਰਨਾ ਵੀ ਹੈ, ਅਤੇ ਨਾਲੇ ਭਵਿੱਖਵਾਕ ਕਹਿ ਦਿੱਤਾ ਵੀ ਜ਼ਕਰੀਆ ਖਾਨ ਦੇ ਮਰਨ ਤੋਂ ਬਾਅਦ ਇਹਨਾਂ ਤੁਰਕਾਂ ਨੇ ਆਪੇ ਲੜ ਕੇ ਆਪਸ ਵਿੱਚ ਹੀ ਗਲ ਸੜ ਮਰ ਜਾਣਾ ਹੈ। ਇਹ ਜਿਹੜਾ ਹੈ ਜ਼ਕਰੀਆ ਖਾਨ ਦੇ ਦੋ ਪੁੱਤਰ ਸੀ, ਯਹੀਆ ਖਾਨ ਅਤੇ ਸ਼ਾਹਨਵਾਜ਼ ਖਾਨ, ਫਿਰ ਉਹ ਆਪੋ ਵਿੱਚ ਦੀ ਲੜੇ, ਬੜਾ ਲੜ ਕੇ ਫਿਰ ਉਹ ਇੱਕ ਦੂਜੇ ਦੇ ਵੈਰੀ ਬਣੇ। ਉਹ ਬਚਨ ਭਾਈ ਸਾਹਿਬ ਭਾਈ ਸ਼ਬੇਗ ਸਿੰਘ ਨੇ ਕਹਿ ਦਿੱਤਾ ਵੀ ਇਹਨਾਂ ਮਰਨਾ ਤਾਂ ਹੈ ਹੀ ਹੈ ਖਾਲਸਾ ਜੀ, ਗੱਲ ਵਿੱਚ ਦੀ ਕੀ ਹੈ ਵੀ ਉਸਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਵੀ ਕਿਹਾ ਹੈ ਪੰਜ ਸਿੱਖਾਂ ਦੀ ਸ਼ਕਤੀ ਵੀ ਪਰਖੀ ਹੈ, ਗੁਰੂ ਦੀ ਸ਼ਕਤੀ ਪਰਖਣ ਲਈ ਵੀ ਉਹਨੇ ਪਰਤਾਇਆ ਹੈ ਅਤੇ ਫਿਰ ਉਹਨੇ ਖਾਲਸੇ ਦੀ ਓਟ ਲਈ ਹੈ। ਇਸ ਕਰਕੇ ਖਾਲਸਾ ਜੀ ਸ਼ਰਨ ਆਇਆਂ ਦੀ ਲਾਜ ਰੱਖਣੀ ਚਾਹੀਦੀ, ਤੁਹਾਨੂੰ ਮੋੜਨਾ ਨਹੀਂ ਚਾਹੀਦਾ ਹੈ। ਉਹੀ ਇੱਥੇ ਬਚਨ ਕਰਕੇ ਕਹਿ ਰਹੇ ਹੈ ਕਿ ਖਾਲਸਾ ਜੀ ਮੈਂ ਵੀ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਅਤੇ ਉਹ ਜ਼ਕਰੀਆ ਖਾਨ ਵੀ ਕਹਿੰਦਾ ਹੈ ਵੀ ਮੈਂ ਖਾਲਸੇ ਦੀ ਸ਼ਰਨ ਵਿੱਚ ਆਇਆ ਹਾਂ, ਉਹਦੀ ਗੱਲ ਲੈ ਕੇ ਤੁਹਾਡੇ ਕੋਲ ਮੈਂ ਪਹੁੰਚਿਆ ਹਾਂ।
ਚਾਹੀਏ ਤਾਂ ਹੈ ਕਛ ਪਰਚਾ ਲਾਇਓ,
ਚਾਹੀਦਾ ਹੈ ਹੁਣ ਕੁਝ ਨਾ ਕੁਝ ਪਰਚਾ ਲਾਉਣਾ ਕਿ ਜ਼ਕਰੀਆ ਖਾਨ ਨੇ ਮੰਨ ਲਓ ਵੀ ਖਾਲਸੇ ਪੰਥ ਦਾ ਇਮਤਿਹਾਨ ਹੀ ਇਹ ਗੱਲੋਂ ਲਿਆ ਹੈ, ਦੁੱਖ ਤਾਂ ਉਹਦੇ ਬਣਿਆ ਹੀ ਹੈ ਅਤੇ ਇਮਤਿਹਾਨ ਵੀ ਲਿਆ ਵੀ ਖਾਲਸਾ ਜੋ ਬਚਨ ਕਹਿੰਦਾ ਹੈ ਕਿ ਇਹਨਾਂ ਦੇ ਗੁਰੂ ਇਹਨਾਂ ਦੀ ਮੰਨਦੇ ਹੈ, ਸੱਚਮੁੱਚ ਹੀ ਗੁਰੂ ਇਹਨਾਂ ਦੇ ਦਾ ਵਾਸਾ ਪੰਜਾਂ ਸਿੱਖਾਂ ਵਿੱਚ, ਜੇ ਬਾਣੀ ਵਿੱਚ ਜਿਹੜੇ ਬਚਨ ਗਏ ਹੈ ਵੀ ਸੰਤ ਕਾ ਨਿੰਦਕ ਮਹਾਂ ਅਤਾਈ, ਸੰਤ ਕਾ ਨਿੰਦਕ ਖਿੰਡ ਕਰਨਾ ਪਾਈ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਵੀ ਸੰਤ ਕਾ ਨਿੰਦਕ ਬੜਾ ਵੱਡਾ ਪਾਪੀ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ। ਔਰ ਸੰਤ ਦੋਖੀ ਕਾ ਥਾਓ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਜੇ ਸੰਤ ਨੂੰ ਭਾ ਜਾਵੇ ਤਾਂ ਮਿਲਾ ਸਕਦੇ ਹੈ, ਸੰਤ ਕਾ ਦੋਖੀ ਥਾਂ ਨਹੀਂ ਹੈ ਕੋਈ, ਪਰ ਜੇ ਗੁਰੂ ਦੇ ਸਿੱਖ ਸੰਤ ਚਾਹੁਣ ਅਤੇ ਉਹ ਗੁਰੂ ਜੀ ਦੇ ਹੀ ਬਚਨ ਹੈ ਵੀ ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਜੇ ਸੰਤ ਚਾਹੋ ਤੈਨੂੰ ਬਚਾ ਸਕਦੇ ਹੈ। ਉਹਨੇ ਇਹਨੇ ਬਚਨਾਂ ਦੇ ਪ੍ਰਮਾਣ ਦੇ ਕੇ ਪਰਖ ਕੀਤੀ ਹੈ, ਉਹਦੇ ਇਮਤਿਹਾਨ ਵਿੱਚ ਹੁਣ ਖਾਲਸਾ ਜੀ ਪੂਰੇ ਹੋਣਾ ਚਾਹੀਦਾ ਹੈ।
ਆਪਣੇ ਗੁਰ ਕੀ ਲਾਜ ਨਿਭਾਹਾ,
ਆਪਣੇ ਗੁਰੂ ਦੀ ਲਾਜ ਨਿਭਾਉਣ ਵਾਸਤੇ ਮੈਂ ਇੱਥੇ ਪਹੁੰਚਿਆ ਹਾਂ। ਹੁਣ ਭਾਈ ਨਵਾਬ ਕਪੂਰ ਸਿੰਘ ਜੀ ਸਰਬੱਤਰ ਖਾਲਸਾ ਜੀ, ਆ ਲਾਜ ਨਿਭਾਓ ਗੁਰੂ ਦੇ ਬਚਨਾਂ ਦੀ, ਤੁਹਾਨੂੰ ਹੀ ਲੱਜਿਆ ਹੈ।
ਮੈਨੂੰ ਕਸ਼ਟਾਂ ਕਿਵੇਂ ਬਚਾਹਾ,
ਤੇ ਉਹ ਕਹਿੰਦਾ ਹੈ ਫੁੱਟ ਫੁੱਟ ਕੇ ਵਿਲਕ ਵਿਲਕ ਕੇ ਕਹਿ ਰਿਹਾ ਵੀ ਮੈਨੂੰ ਕਸ਼ਟ ਤੋਂ ਮੇਰਾ ਬੰਨ ਟੁੱਟ ਜਾਵੇ, ਮੈਨੂੰ ਬਚਾ ਲਓ ਖਾਲਸਾ ਜੀ।
ਜਿਮ ਉਹਨੇ ਦੁਸ਼ਟ ਕੀ ਮੈਨੂੰ ਕਹੀ,
ਭਾਈ ਸਾਹਿਬ ਸ਼ਬੇਗ ਸਿੰਘ ਜੀ ਕਹਿ ਰਹੇ ਆ ਵੀ ਜਿਵੇਂ ਉਹ ਦੁਸ਼ਟ ਨੇ, ਖੋਟੇ ਨੇ, ਨਵਾਬ ਖਾਨ ਬਹਾਦਰ ਨੇ ਮੈਨੂੰ ਕਹੀ ਹੈ, ਉਹ ਮੈਂ ਤੁਹਾਨੂੰ ਕਹਿ ਦਿੱਤੀ ਹੈ।
ਸਕਲ ਖਾਲਸੇ ਸੋ ਕਹਿ ਦਈ,
ਉਹ ਸਾਰੀ ਜਿਹੜੀ ਹੈ ਖਾਲਸੇ ਨੂੰ ਮੈਂ ਗੱਲ ਕਹਿ ਦਿੱਤੀ ਹੈ।
ਉਹ ਤਾਰੂ ਸਿੰਘ ਤੋਂ ਪੁੱਛ ਆਇਆ,
ਤਾਰੂ ਸਿੰਘ ਜਿਹੜੇ ਤੁਸੀਂ ਕਹਿੰਦੇ ਵੀ ਭਾਈ ਤਾਰੂ ਸਿੰਘ ਜੀ ਦਾ ਕੀ ਹੁਕਮ ਹੈ, ਉਹਦੀ ਨਾ ਤੁਸੀਂ ਫਿਕਰ ਕਰੋ, ਉਹ ਮੈਂ ਪੁੱਛ ਕੇ ਹੀ ਆਇਆ ਹਾਂ।
ਖਾਲਸੇ ਕੋ ਅਦਬ ਸੁਣਾਇਆ,
ਭਾਈ ਤਾਰੂ ਸਿੰਘ ਨੇ ਵੀ ਖਾਲਸੇ ਦਾ ਅਦਬ ਸਤਿਕਾਰ ਹੀ ਸੁਣਾਇਆ, ਇਹੀ ਕਿਹਾ ਵੀ ਜੋ ਖਾਲਸਾ ਬਚਨ ਕਹਿ ਦੇਵੇਗਾ ਉਹ ਸਾਡੇ ਖਿੜੇ ਮੱਥੇ ਪ੍ਰਵਾਨ ਹੈ, ਗੁਰੂ ਕੇ ਬਚਨਾਂ ਨੂੰ ਤੇ ਗੁਰੂ ਕੇ ਸਿੱਖਾਂ ਦੇ ਬਚਨਾਂ ਨੂੰ ਅਸੀਂ ਮੋੜ ਨਹੀਂ ਸਕਦੇ।
ਹੋਰ ਕਿਸੇ ਕੋ ਮੰਨੇ ਨਾ ਤਾਣਾ,
ਤੇ ਹੋਰ ਕਿਸੇ ਦੀ ਉਹ ਭਾਈ ਤਾਰੂ ਸਿੰਘ ਜੀ ਤਾਣ ਬਾਲ ਕਾਣਕ ਨੋਟ ਨਹੀਂ ਮੰਨਦੇ, ਖਾਲਸਾ ਹੋਵੇ ਖੁਦ ਖੁਦਾ ਜਿਵੇਂ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੇ, ਖਾਲਸਾ ਗੁਰੂ ਕਾ ਸਿੱਖ ਮਹਾਨ ਕਿਸੇ ਦੀ ਹੋਰ ਕਿਸੇ ਦੀ ਆਣ ਕਰਾਉਣ ਨਹੀਂ ਮੰਨਦਾ ਹੈ, ਬਿਨ ਸੱਚੇ ਮਾਲਕ ਪਰਮੇਸ਼ਰ ਵਾਹਿਗੁਰੂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸੇ ਗੁਰੂ ਸਾਹਿਬਾਨ ਤੋਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ, ਅਤੇ ਖਾਲਸਾ ਤਾਂ ਖੁਦ ਹੀ ਖੁਦਾ ਹੈ। ਭਾਈ ਤਾਰੂ ਸਿੰਘ ਜੀ ਹੁਣ ਖਾਲਸਾ ਹੀ ਹੈ, ਉਹ ਹੋਰ ਕਿਸੇ ਦੀ ਕਾਣ ਕਰੌੜ ਨਹੀਂ ਮੰਨਦੇ।
ਖਾਲਸੇ ਕੋ ਚਹਿ ਰੱਖਿਓ ਮਾਣ,
ਉਹ ਵੀ ਖਾਲਸੇ ਦਾ ਇਮਾਨ ਰੱਖਣਾ ਚਾਹੁੰਦੇ। ਜੇ ਚਾਹੁਣ ਤੇ ਉਹ ਜ਼ਕਰੀਆ ਖਾਨ ਨੂੰ ਆਪਣੇ ਆਪ ਵੀ ਉਹ ਜੋ ਬਚਨ ਕਹਿ ਦਿੱਤਾ ਤੇ ਹਠੀਲੇ ਰਹਿ ਸਕਦੇ ਹੈ, ਫਿਰ ਵੀ ਉਹਨਾਂ ਨੇ ਖਾਲਸੇ ਦਾ ਇਮਾਨ ਕੀਤਾ ਵੀ ਖਾਲਸਾ ਜਾਵੇ ਤੇ ਉਹ ਭਾਵੇਂ ਨਵਾਬ ਨੂੰ ਜ਼ਕਰੀਆ ਖਾਨ ਨੂੰ ਰੱਖ ਲਵੇ ਅਰਦਾਸ ਕਰਕੇ, ਭਾਵੇਂ ਮਾਰ ਦੇਵੇ, ਮਾਣ ਰੱਖਣਾ ਚਾਹੁੰਦੇ ਹਨ।
ਖਾਲਸੇ ਉੱਤੇ ਉਸ ਗੁੱਸਾ ਨਾ ਹੋਵੇ,
ਖਾਲਸੇ ਉੱਤੇ ਭਾਈ ਤਾਰੂ ਸਿੰਘ ਜੀ ਨੂੰ ਕੋਈ ਗੁੱਸਾ ਨਹੀਂ ਹੋਵੇਗਾ ਭਾਈ ਨਵਾਬ ਕਪੂਰ ਸਿੰਘ ਜੀ।
ਕਹੀ ਖਾਲਸੇ ਮੰਨ ਲੈ ਸੋਏ,
ਜੋ ਖਾਲਸੇ ਨੇ ਗੱਲ ਕਹਿ ਦਿੱਤੀ ਅਰਦਾਸ ਕਰ ਦਿੱਤੀ ਉਹ ਭਾਈ ਤਾਰੂ ਸਿੰਘ ਜੀ ਮੰਨ ਹੀ ਲੈਣਗੇ।
ਜੋ ਕੁਛ ਖਾਲਸੇ ਆਸ਼ੋ ਹੋਈ,
ਜੋ ਵੀ ਕੁਝ ਚੰਗਾ ਹੋਇਆ, ਕਿਉਂਕਿ ਗੁਰੂ ਕੇ ਸਿੱਖ ਕਦੀ ਗਲਤ ਫੈਸਲਾ ਨਹੀਂ ਕਰ ਸਕਦੇ।
ਲਗਤ ਤਾਰੂ ਸਿੰਘ ਆਸ਼ੋ ਸੋਈ,
ਭਾਈ ਤਾਰੂ ਸਿੰਘ ਜੀ ਨੂੰ ਉਹੀ ਚੰਗਾ ਲੱਗੇਗਾ ਜੋ ਖਾਲਸਾ ਅਰਦਾਸ ਬੇਨਤੀ ਕਰਕੇ ਬਚਨ ਕਰ ਦੇਵੇਗਾ, ਉਹੀ ਭਾਈ ਤਾਰੂ ਸਿੰਘ ਜੀ ਖਿੜੇ ਮੱਥੇ ਪ੍ਰਵਾਨ ਹੈ, ਉਹਨੂੰ ਉਹ ਚੰਗਾ ਮੰਨਣਗੇ।
ਤਾਰੂ ਸਿੰਘ ਤੇ ਡਰੋ ਸੁਨਾਹੀ,
ਤੁਸੀਂ ਆ ਡਰ ਰਹੇ ਹੋ ਨਾ ਵੀ ਤਾਰੂ ਸਿੰਘ ਜੀ ਹੁਣ ਉਹਦੇ ਖੋਪੜ ਲਾਇਆ ਹੈ ਭਾਈ ਤਾਰੂ ਸਿੰਘ ਜੀ ਦਾ, ਇੱਧਰ ਅਸੀਂ ਉਹ ਜ਼ਕਰੀਆ ਖਾਨ ਨੂੰ ਬਖਸ਼ ਦਈਏ ਤੇ ਉਹ ਕਿਤੇ ਭਾਈ ਸਾਹਿਬ ਜੀ ਕੋਈ ਬਚਨ ਨਾ ਛੱਡ ਦੇਣ, ਮੁੜ ਕੇ ਨੁਕਸਾਨ ਹੁੰਦਾ ਹੋਵੇ, ਕਿਉਂਕਿ ਬ੍ਰਹਮ ਗਿਆਨੀ ਹੈ ਭਾਈ ਤਾਰੂ ਸਿੰਘ ਜੀ, ਵਿਦੇਹ ਮੁਕਤ ਹੈ। ਉਸ ਭਾਈ ਤਾਰੂ ਸਿੰਘ ਜੀ ਤੋਂ ਤੁਸੀਂ ਬਿਲਕੁਲ ਨਾ ਡਰੋ, ਕਿਉਂਕਿ ਉਹਨਾਂ ਦੀ ਆਗਿਆ ਨਾਲ ਹੀ ਮੈਂ ਆਇਆ ਹਾਂ।
ਸੁਬੇਗ ਸਿੰਘ ਯੋਂ ਆਖ ਸੁਣਾਈ,
ਭਾਈ ਸੁਬੇਗ ਸਿੰਘ ਜੀ ਨੇ ਇਸ ਤਰ੍ਹਾਂ ਸਾਰੀ ਵਿਚਾਰ ਭਾਈ ਤਾਰੂ ਸਿੰਘ ਬਾਰੇ, ਜੋ ਜ਼ਕਰੀਆ ਖਾਨ ਲੀਲਾਂ ਦਿੰਦਾ ਹੋਇਆ, ਲੇਲੜੀਆਂ ਕੱਢਦਾ ਹੋਇਆ ਕਹਿ ਕੇ ਭੇਜਿਆ, ਸਾਰੀ ਗੱਲ ਹੀ ਉਹ ਸੁਣਾ ਦਿੱਤੀ ਹੈ।
ਤਬੇ ਖਾਲਸੇ ਬਾਤ ਵਿਚਾਰੀ,
ਸੁਣ ਕੇ ਖਾਲਸੇ ਨੇ ਜੋ ਸ਼ੁੱਧ ਖਾਸ ਦਾ ਅਰਥ ਹੁੰਦਾ ਹੈ ਸ਼ੁੱਧ ਸਰੂਪ, ਜੋ ਗੁਰੂ ਦਾ ਹੀ ਰੂਪ, ਗੁਰੂ ਕੇ ਸਿੱਖ ਕਮਾਈ ਵਾਲੇ ਜਤ ਸਾਧੇ ਪੱਕੇ, ਉਹਨਾਂ ਨੇ ਇਹ ਗੱਲ ਵਿਚਾਰੀ ਹੈ।
ਮਾਨੇ ਗੋ ਜੋ ਕਹੀ ਹਮਾਰੀ,
ਵੀ ਜੋ ਭਾਈ ਸੁਬੇਗ ਸਿੰਘ ਤੋਂ ਕਹਿ ਰਿਹਾ ਹੈ ਵੀ ਭਾਈ ਤਾਰੂ ਸਿੰਘ ਜੀ ਸਾਡੀ ਗੱਲ ਮੰਨ ਲੈਣਗੇ, ਜੋ ਅਸੀਂ ਕਵਾਂਗੇ ਜੇ ਤੇ ਉਹ ਮੰਨਦੇ ਹਨ ਇਸ ਗੱਲ ਨੂੰ।
ਸਭ ਸਿੰਘਣ ਨੇ ਮਤਾ ਪਕਾਇਆ,
ਜੇ ਜੋ ਮੰਨਦੇ ਤੇ ਫਿਰ ਠੀਕ ਹੈ, ਫਿਰ ਸਾਰੇ ਸਮੂਹ ਖਾਲਸੇ ਨੇ ਜੱਥੇ ਨੇ ਬੈਠ ਕਰਕੇ ਇਹ ਮਤਾ ਗੁਰਮਤਾ ਸੋਧਿਆ ਹੈ।
ਗੁਰੂ ਖਾਲਸੇ ਐਸੇ ਠਹਿਰਾਇਆ,
ਵੀ ਗੁਰੂ ਖਾਲਸਾ, ਜੋ ਗੁਰੂ ਕਾ ਖਾਲਸਾ ਪੰਥ ਹੈ, ਸਭ ਨੇ ਬੈਠ ਕੇ ਆਪੋ ਵਿੱਚ ਮੁਖੀ ਸਿੱਖਾਂ ਨੇ ਵਿਚਾਰ ਕਰਕੇ ਇਹ ਮਤਾ ਇਹ ਗੱਲ ਪੱਕੀ ਕੀਤੀ ਠਹਿਰਾਈ ਹੈ।
ਦੋਹਰਾ ਪਹਿਲਾ ਜੋ ਬਾਰਾਂ ਮਾਜਰੇ,
ਕਹਿੰਦੇ ਹੈ ਕਿ ਸੁਬੇਗ ਸਿੰਘ ਪਹਿਲੀ ਗੱਲ ਆ ਕਿ ਜਿਹੜੇ ਬਾਰਾਂ ਖਾਲਸੇ ਵਿੱਚੋਂ ਗਏ ਭਾਈ ਨਵਾਬ ਕਪੂਰ ਸਿੰਘ ਨਹੀਂ ਉਸ ਵਕਤ ਬੋਲੇ, ਦੂਜੇ ਸਿੰਘ ਕਹਿਣ ਲੱਗੇ ਵੀ ਆਹ ਜਿਹੜੀ ਬਾਰਾਂ ਪਿੰਡਾਂ ਦਾ ਮਾਜਰਾ, ਅੰਮ੍ਰਿਤਸਰ ਸਾਹਿਬ ਦੇ ਨਾਲ ਬਾਰਾਂ ਪਿੰਡ ਉਸ ਵਕਤ ਕਿਤੇ ਲੱਗਦੇ ਸੀ, ਵੱਡੇ ਵੱਡੇ ਨਗਰ ਛੋਟੇ ਵਿੱਚ ਹੀ ਆ ਜਾਂਦੇ ਸੀ, ਵੀ ਬਾਰਾਂ ਪਿੰਡਾਂ ਦੀ ਜਿਹੜਾ ਮਾਜਰਾ ਹੈ, ਜਿਹੜਾ ਟੈਕਸ ਹੈ ਮਾਮਲਾ ਖਾਲਸੇ ਨੂੰ ਦਿੱਤਾ ਸੀ ਅਸਮੁੰਦ ਖਾਨ ਨੇ ਨਵਾਬੀ ਦੇ ਸਮੇਂ, ਉਹ ਪਟਾ ਲੈ ਕੇ ਦਿੱਤਾ ਸੀ ਸਿੰਘਾਂ ਦੇ ਨਾਮ 'ਤੇ, ਦੇ ਨਾਲ ਇਹ ਖਿਲਤ ਭੇਜੀ ਸੀ, ਉਹ ਪਛਾਕਾ ਭੇਜਿਆ ਸੀ ਨਵਾਬੀ ਦਾ। ਪਹਿਲੀ ਗੱਲ ਇਹ ਹੈ ਵੀ ਜਿਹੜੇ ਬਾਰਾਂ ਪਿੰਡਾਂ ਦਾ ਮਾਜਰਾ ਹੈ, ਮਾਮਲਾ ਹੈ, ਜੋ ਅੰਮ੍ਰਿਤਸਰ ਦੇ ਨਾਲ ਲੱਗਦੇ ਸੀ ਬਾਰਾਂ ਪਿੰਡਾਂ ਦੀ ਜਿਹੜੀ ਜਗੀਰਦਾਰੀ ਸੀ,
ਛੋਟੇ ਲੈ ਕੇ ਬੜੇ ਦੇ,
ਛੋਟੇ ਤੋਂ ਲੈ ਕੇ ਜਿੰਨੇ ਵੀ ਆ ਵੱਡੇ ਪਿੰਡ ਦੇ ਬਾਰਾਂ ਹੈ ਹੀ, ਉਹਦੇ ਵਿੱਚ ਵਿੱਚ ਜਿਹੜੇ ਛੋਟੇ ਪਿੰਡ ਲੱਗਦੇ ਹਨ, ਸਾਰੇ ਪਿੰਡਾਂ ਦੀ ਜਿਹੜੀ ਜਗੀਰ ਉਹ ਨਵਾਬੀ ਦੇ ਵੇਲੇ ਲੈ ਕੇ ਦਿੱਤੀ ਸੀ। ਬਾਅਦ 'ਚੋਂ ਅਸਮੁੰਦ ਖਾਨ ਦਾ ਲੜਕਾ ਜਦੋਂ ਹੋਇਆ ਦੁਸ਼ਟ, ਉਹਨੇ ਜਦੋਂ ਉਹ ਮੁੱਕਰ ਗਿਆ,
ਉੱਠ ਕੇ ਆਪਣੇ ਹੱਥ,
ਉਹ ਉੱਠ ਕੇ ਨਵਾਬ ਆਪਣੇ ਹੱਥੀ ਲੈ ਕੇ ਦੇਵੇ ਬਾਰਾਂ ਪਿੰਡਾਂ ਦਾ ਪਟਾ।
ਚੌਪਈ ਖਾਨ ਬਹਾਦਰ ਖਾਨੋ ਪੈਣ,
ਇਸ ਤਰ੍ਹਾਂ ਖਾਣ ਬਹਾਦਰ ਫਿਰ ਕਹਿੰਦੇ ਖਾਲਸਾ ਜੀ ਵੀ ਅੰਮ੍ਰਿਤਸਰ ਦੇ ਨਾਲ ਜਿਹੜੇ ਪਿੰਡ ਲੱਗਦੇ ਉਹਨਾਂ ਦੀ ਜਗੀਰਦਾਰੀ ਉਹ ਵੀ ਅਤੇ ਜਿਹੜਾ ਖਾਨ ਬਹਾਦਰ ਜਕਰੀਆ ਖਾਨ ਜੀ ਦੀ ਤੂੰ ਅਰਦਾਸ ਲੈ ਕੇ ਆਇਆ ਸ਼ਬੇਰ ਸਿੰਘ ਉਹਦੀ ਜਿਹੜੀ ਭੈਣ ਹੈ ਖਾਨੋ ਜੋ ਫਰਜੁੱਲਾ ਖਾਨ ਬੜਾ ਮੁਸਲਮਾਨ ਬੜਾ ਕਹਿਰੀ ਸੀ ਇਹਦੀ ਭੈਣ ਜਕਰੀਆ ਖਾਨ ਦੀ ਖਾਨੋ ਜਿਹਨੇ 1400-1500 ਦੇ ਕਰੀਬ ਸਿੰਘਾਂ ਨੂੰ ਮਰਵਾਇਆ ਸੀ ਦੁਸ਼ਟ ਨੇ ਵੀ ਉਹ ਖਾਨੋ ਜਿਸ ਫਰਜੁੱਲਾ ਖਾਨ ਦੇ ਘਰ ਵਿੱਚ ਵੱਸਦੀ ਹੈ ਉਹ ਫਰਜੁੱਲਾ ਖਾਨ ਨੇ ਆਪਣੇ ਨਾਂ 'ਤੇ ਫਰਜੁੱਲਾਪੁਰ ਪਿੰਡ ਦਾ ਨਾਮ ਰੱਖਿਆ ਸੀ ਆਪਣੇ ਨਾਂ ਦੇ ਪਿੰਡ ਵਸਾਇਆ ਸੀ
ਨਵਾਬ ਕਪੂਰ ਸਿੰਘ ਥੋ ਵਸਾਇਆ
ਤੇ ਭਾਈ ਨਵਾਬ ਕਪੂਰ ਸਿੰਘ ਵੀ ਉਸੇ ਪਿੰਡ ਫਰਜੁੱਲਾ ਖਾਨ ਪੁਰ ਜਿਹੜਾ ਪਿੰਡ ਸੀ ਉਸੇ ਪਿੰਡ ਦੇ ਭਾਈ ਨਵਾਬ ਕਪੂਰ ਸਿੰਘ ਜੀ ਸਨ ਅਤੇ ਕਈ ਦਿਨ ਮੰਨਦੇ ਜੀ ਭਾਈ ਬੋਤਾ ਸਿੰਘ ਜੀ ਵੀ ਉਹ ਇੱਥੋਂ ਦੇ ਸਨ ਫਰਜੁੱਲਾ ਖਾਨਪੁਰ ਪਿੰਡ ਦੇ ਹੀ ਇਹ ਫਰਜੁੱਲਾਪੁਰ ਪਿੰਡ ਨੂੰ ਫੈਜ਼ਲਪੁਰਾ ਕਿਹਾ ਜਾਂਦਾ ਜੋ ਇਸ ਵਕਤ ਪਾਕਿਸਤਾਨ ਵਿੱਚ ਹੈ ਆਉਂਦਾ ਹੁਣ ਉਹ ਸਿੰਘ ਕਹਿ ਰਹੇ ਆ ਵੀ ਜੋ ਜਕਰੀਆ ਖਾਨ ਦੀ ਭੈਣ ਵਿਆਹੀ ਹੈ ਖਾਨੋ ਫਰਜੁੱਲਾ ਖਾਨ ਦੇ ਘਰ ਉਹਨੇ ਜਿਹੜਾ ਪਿੰਡ ਫਰਜੁੱਲਾਪੁਰ ਵਸਾਇਆ ਹੈ ਜਿਹਨੂੰ ਅੱਜ ਕੱਲ੍ਹ ਫੈਜ਼ਲਪੁਰਾ ਕਹਿੰਦੇ ਹਨ ਉਹਦਾ ਪਟਾ ਆਪਣੇ ਹੱਥੀ ਲੈ ਕੇ ਦੇਵੇ ਉਸਦਾ ਨਾਮ ਫਰਜੁੱਲਾਪੁਰ ਨਹੀਂ ਰਹਿਣ ਦੇਣਾ ਹੈ ਉਹਦਾ ਨਾਂ ਰੱਖਣਾ ਸਿੰਘਪੁਰਾ ਕਿਉਂਕਿ ਭਾਈ ਨਵਾਬ ਕਪੂਰ ਸਿੰਘ ਜੀ ਉਸੇ ਪਿੰਡ ਵਿੱਚ ਵੱਸਦੇ ਆ ਸਿੱਖ ਵੀ ਭਾਈ ਬੋਤਾ ਸਿੰਘ ਜੀ ਵੱਸਦੇ ਸੀ ਬੜੇ ਸਿੰਘ ਰਹਿੰਦੇ ਸੀ ਪਰ ਉਹ ਮੁਸਲਮਾਨਾਂ ਦੇ ਨਾਂ ਦੇ ਪਿੰਡ ਸੀ ਜਿਵੇਂ ਆਪਣੇ ਨਗਰ ਦੇ ਇੱਥੇ ਇਹਦਾ ਨਾਮ ਵੀ ਖੋਹ ਨੰਗਲ ਸੀ ਤੋ ਸਿੰਘ ਕਹਿਣ ਲੱਗੇ ਵੀ ਹੁਣ ਇਹਦਾ ਪਿੰਡ ਦਾ ਨਾਮ ਸਿੰਘਪੁਰਾ ਰੱਖਣਾ ਹੈ ਸਿੰਘਾਂ ਦੇ ਨਾਮ 'ਤੇ ਵੀ ਸਿੰਘਾਂ ਦੀ ਪੁਰੀ ਆ ਕਿਸੇ ਖਾਨ ਕਿਸੇ ਆ ਟੁਕਲ ਦੀ ਇਹ ਹੈ ਨਹੀਂ ਹੈ ਪੁਰੀ
ਸੁਣ ਕਪੂਰ ਸਿੰਘ ਗੁੱਸਾ ਕੀਆ
ਸੁਣ ਕੇ ਇਹ ਤੇ ਪੰਥ ਕਹਿ ਰਿਹਾ ਸੀ ਭਾਈ ਸ਼ਬੇਗ ਸਿੰਘ ਜੀ ਨੂੰ ਵੀ ਇਹ ਪਟਾ ਲਿਖਾਓ ਭਾਈ ਨਵਾਬ ਕਪੂਰ ਸਿੰਘ ਜੀ ਜੋ ਜੇ ਮੇਨ ਜਥੇਦਾਰ ਹੈ ਬੁੱਢਾ ਦਲ ਦੇ ਉਹਨਾਂ ਨੇ ਉਸ ਵਕਤ ਸੁਣ ਕੇ ਬੜਾ ਗੁੱਸਾ ਖਾਧਾ ਹੈ
ਮੰਗਿਓ ਰਾਜ ਕਿਨ ਹਮ ਕੋ ਦੀਆ
ਆ ਖਾਲਸਾ ਜੀ ਆ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਆ ਮੰਗਿਆ ਕਿਸੇ ਨੇ ਅੱਜ ਤੱਕ ਕਿਸੇ ਨੂੰ ਰਾਜ ਦਿੱਤਾ ਹੈ ਕਿਸੇ ਨੇ ਆ ਕੋਈ ਮੱਲੀ ਹੋਏ ਜ਼ਮੀਨ ਸਾਹ ਸੰਗਤ ਜੀ ਆ 2 ਕਿੱਲੇ ਕੋਈ ਵਾਹੁੰਦਾ ਹੋਏ ਜ਼ਮੀਨ ਉਹਨੂੰ ਕਹਿ ਦਈਏ ਵੀ ਆ ਅੱਧਾ ਕਿੱਲਾ ਹੀ ਦੇ ਤੂੰ ਦਿੰਦਾ ਹੈ ਬਿਨ ਮੰਗੇ ਕੌਣ ਦਿੰਦਾ ਹੈ ਜੇ ਉਹਨੇ ਕਬਜ਼ਾ ਵੀ ਕੀਤਾ ਹੋਵੇ ਭਾਵੇਂ ਸਾਡੀ ਜ਼ਮੀਨ 'ਤੇ ਕੀਤਾ ਹੋਵੇ ਉਹ ਮੰਗੇ ਦੇ ਨਾਲ ਨਹੀਂ ਦਿੰਦਾ ਹੈ ਉਹ ਬਲ ਨਾਲ ਅਤੇ ਹਿੱਕ ਦੇ ਜ਼ੋਰ ਨਾਲ ਲੈਣੀ ਪੈਂਦੀ ਹੈ ਭਾਈ ਨਵਾਬ ਕਪੂਰ ਉਹੀ ਕਹਿ ਰਿਹਾ ਵੀ ਮੰਗਿਆ ਕੋਈ ਨਹੀਂ ਦਿੰਦਾ ਹੈ ਇਹਦੇ ਸੀਨੇ 'ਤੇ ਤਲਵਾਰਾਂ ਖਾ ਕੇ ਅਤੇ ਮਾਰ ਕੇ ਉਹ ਰਾਜ ਭਾਗ ਲੈ ਜਾਂਦੇ ਹਨ ਆ 12 ਪਿੰਡਾਂ ਦੀ ਤੁਸੀਂ ਕੀ ਗੱਲ ਕਰਦੇ ਹੋ ਅਤੇ ਨਾਲ ਸਾਡੇ ਪਿੰਡ ਦੀ ਕੀ ਮੰਗ ਕਰਦੇ ਹੋ ਖਾਲਸਾ ਜੀ ਅਸੀਂ ਦੇ ਗੁਰੂ ਦੀ ਮਿਹਰ ਦੇ ਨਾਲ ਉਹ ਸਮਾਂ ਆ ਗਿਆ ਸਾਰੇ ਪਿੰਡਾਂ ਦੇ ਮਾਲਕ ਬਣਨਾ ਹੈ
ਜਬ ਹਮ ਲੇਹੇ ਲਾਹੌਰੇ ਮਾਰੇ
ਆ ਜਦੋਂ ਲਾਹੌਰ ਨੂੰ ਜਿਹੜਾ ਲਾਹੌਰ ਕਹਿਰ ਸਵਾ ਪੈਰ ਜਿੱਥੇ ਲਾਹੌਰ ਦੇ ਵਿੱਚ ਕਹਿਰ ਹੀ ਹੁੰਦਾ ਰਹਿੰਦਾ ਹੈ ਇਹ ਜਦੋਂ ਮਾਰ ਲੈਣੀ ਹੈ ਜਿੱਤ ਕਰ ਲੈਣੀ ਫਤਿਹ ਪਾ ਲੈਣੀ ਹੈ
ਆਪ ਜੋ ਹਮੇ ਗੁਰ ਬਚਨ ਸੁਣਾਏ
ਤੇ ਉਹ ਜਦੋਂ ਮਾਰ ਲਈ ਆਪੇ ਕਬਜ਼ਾ ਹੋ ਜਾਣਾ ਸਾਰੇ ਪਿੰਡਾਂ 'ਚ ਤੁਰ ਕਹੀਂ ਕੋਈ ਛੱਡਣਾ ਨਹੀਂ ਹੈ ਉਹਦੇ ਸਮਾਂ ਗੁਰੂ ਦੀ ਕਿਰਪਾ ਨਾਲ ਹੋਣਾ ਹੀ ਹੈ ਖਾਲਸੇ ਦਾ ਰਾਜ ਇਸ ਕਰਕੇ ਆ ਮੰਗਿਆ ਕੋਈ ਨਹੀਂ ਚੀਜ਼ ਦਿੰਦਾ ਹੈ ਹੁਣ ਇੱਥੇ ਕਹਿ ਰਹੇ ਹੈ ਕਹਿੰਦੇ ਵੀ ਆ ਜਿਹੜੇ ਹੁਣ ਜਕਰੀਆ ਖਾਨ ਗੁਰਬਾਣੀ ਦੇ ਪ੍ਰਮਾਣ ਦੇ ਕੇ ਖਾਲਸੇ ਦੀ ਮਹਿਮਾ ਕਰ ਕਰਕੇ ਗੁਰੂਆਂ ਦੇ ਪ੍ਰਮਾਣ ਦੇ ਕੇ ਇਹਦੇ ਆ ਬਚਨ ਸੁਣਾ ਰਿਹਾ ਹੈ
ਮਰਨ ਕਾਲ ਕੇ ਦੁੱਖ ਸੰਤਾਏ
ਇਹ ਜੋ ਉਹਨੂੰ ਮਰਨ ਦੇ ਕਾਲ ਦਾ ਮਰਨ ਦਾ ਸਮਾਂ ਜਿਹੜਾ ਦੁੱਖ ਦੇ ਰਿਹਾ ਸਤਾ ਰਿਹਾ ਆ ਗਰਜਿਆ ਅਤੇ ਉਹ ਮੰਗ ਰਿਹਾ ਹੈ ਐਸਾ ਜੱਗ ਦੇਖਿਆ ਜੁਆਰੀ ਮਹਾਰਾਜ ਜੀ ਕਹਿੰਦੇ ਵੀ ਐਸਾ ਜੱਗ ਦੇਖਿਆ ਜੁਆਰੀ ਸਭ ਸੁੱਖ ਮੰਗੇ ਨਾਮ ਵਿਸਾਰੀ ਵੀ ਜੱਗ ਦੇ ਲੋਕ ਇਹੋ ਜਿਹੇ ਜੂਏ ਵਾਲੇ ਆ ਉਹ ਨਾਮ ਵੱਲ ਦੇ ਮੂੰਹ ਕਰਦੇ ਨਹੀਂ ਗੁਰੂ ਦੇ ਸਿਮਰਨ ਭਗਤੀ ਵੱਲ ਸੇਵਾ ਵੱਲ ਦੇ ਮੂੰਹ ਕਰਦੇ ਨਹੀਂ ਹੈ ਸੁੱਖ ਵਾਸਤੇ ਤਾਂ ਤੋੜਿਆਂ ਦੇ ਤੋੜੇ, ਤੱਪੜ ਦੇ ਤੱਪੜ ਹੀ ਲਈ ਫਿਰਦੇ ਵੀ ਮਹਾਰਾਜ ਸੌਖੀ ਭਰ ਦਿਓ ਜੀ, ਪੰਡਾ ਬੰਨ ਕੇ ਕਰ ਲਿਆ ਜੀ। ਅਤੇ ਨਾਮ ਕੋਈ ਜਪਣਾ ਨਹੀਂ ਹੈ, ਫਿਰ ਕਹਿਣਾ ਜੀ ਉਹ ਤਾਂ ਟਾਈਮ ਹੀ ਨਹੀਂ ਹੈ, ਸਾਡਾ ਨਹੀਂ ਟਾਈਮ। ਫਿਰ ਟਾਈਮ ਕਿਹਨਾਂ ਦਾ ਹੈ? ਆ ਜੀ ਬਾਬਿਆਂ ਦਾ, ਜਿਹੜੇ ਆ ਬੋਲ ਰਹੇ ਇਹਨਾਂ ਦਾ ਟਾਈਮ ਹੈ, ਸਾਡਾ ਨਹੀਂ ਟਾਈਮ ਹੈ। ਸਾਨੂੰ ਤਾਂ ਕੰਮ ਦਾ ਹੀ ਵਿਹਲ ਨਹੀਂ ਹੈ। ਵਿਹਲੇ ਬੰਦੇ ਨੂੰ ਵੀ ਕੰਮ ਦਾ ਵਿਹਲ ਨਹੀਂ ਹੁੰਦਾ, ਕਿਉਂਕਿ ਉਹਨੇ ਵੀ ਸੌਣਾ ਹੁੰਦਾ, ਵਿਹਲਾ ਕੌਣ ਬੈਠਾ ਇੱਥੇ। ਇਸ ਕਰਕੇ ਉਹ ਦੁਨੀਆ ਦੇ ਲੋਕ ਅਸੀਂ ਚਲਾਕ ਨਾਮ ਨਹੀਂ ਜਪਣਾ ਚਾਹੁੰਦੇ, ਗੁਰੂ ਦੀ ਸੇਵਾ ਨਹੀਂ ਕਰਨਾ ਚਾਹੁੰਦੇ, ਉਹ ਜੂਆ ਖੇਡਣ ਵਾਲੇ ਹੀ ਜੂਆਬਾਜ਼ ਹੀ ਆ ਕੇ ਸੁੱਖ ਸਾਨੂੰ ਚਾਹੀਦਾ ਹੈ। ਉਹੀ ਭਾਈ ਨਵਾਬ ਕਪੂਰ ਸਿੰਘ ਜੀ ਕਹਿ ਰਹੇ ਆ ਵੀ ਜ਼ਕਰੀਆ ਖਾਨ ਉਹੀ ਸੀ ਜਿਹੜਾ ਕਹਿੰਦਾ ਵੀ ਸਿੰਘਾਂ ਨੂੰ ਮੈਂ ਛੱਡਣਾ ਨਹੀਂ, ਨਾਮ ਨਿਸ਼ਾਨ ਨਹੀਂ ਰਹਿਣ ਦੇਣਾ ਆਪਣੇ ਮੈਂ ਰਾਜ ਭਾਗ ਵਿੱਚ। ਅੱਜ ਉਹਦੇ 'ਤੇ ਬਿਪਤਾ ਬਣੀ ਆ, ਮਰ ਰਿਹਾ ਹੈ, ਮਰਨ ਦਾ ਸਮਾਂ ਜਿਹੜਾ ਬਣਿਆ ਹੈ। ਅਤੇ ਮੌਤ ਵੇਲੇ ਤਾਂ ਹਰ ਇੱਕ ਨੂੰ ਮਾਂ ਯਾਦ ਆਉਂਦੀ ਹੈ, ਦੁੱਖ ਦੇ ਨਾਲ ਸਤਾਇਆ ਹੋਇਆ ਹੀ ਗੁਰਬਾਣੀ ਦੇ ਪ੍ਰਮਾਣ ਸਿੱਖਾਂ ਦੀ ਮਹਿਮਾ ਕਰ ਰਿਹਾ ਹੈ।
ਮਰਨ ਕਾਲ ਕੋ ਦੁੱਖ ਹੈ ਭਾਰੀ,
ਕਿਉਂਕਿ ਮਰਨ ਦਾ ਜਿਹੜਾ ਤੇ ਜਨਮ ਦਾ ਦੁੱਖ ਬੜਾ ਭਾਰੀ ਹੈ।
ਨਵਾਬ ਕਪੂਰ ਸਿੰਘ ਐਸ ਉਚਾਰੀ,
ਕਹਿੰਦੇ ਆ ਵੀ ਜਨਮ ਮਰਨ ਦਾ ਬੜਾ ਦੁੱਖ ਹੈ। ਭਗਤ ਜੀ ਕਹਿੰਦੇ ਨਾ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹਿ ਅਰ ਗਰਭ ਵਸੇਰਾ। ਇਹ ਜਿਹੜਾ ਜਨਮ ਦਾ ਦੁੱਖ ਹੈ ਬੜਾ ਹੀ ਕਠਿਨ ਹੈ, ਕਦੇ ਮਾਂ ਦੀ ਜਠਰਾਗਣੀ ਹੈ। ਇੱਕ ਬੰਦਾ ਪੁੱਠਾ ਲਟਕਿਆ ਹੁੰਦਾ, ਉਹ ਸਤਿਗੁਰੂ ਜੀ ਬਚਨ ਕਰਦੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਮੁੱਖ ਤਲੈ ਪੈਰ ਉਪਰੈ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕੋ ਵਿਸਾਰਿਓ ਉਧਰੈ ਜਿਸ ਦੇ ਨਾਏ। ਇਹ ਜੀਵ ਤੇਰਾ ਮੁੱਖ ਥੱਲੇ ਵੱਲ ਸੀ, ਪੈਰ ਤੇਰੇ ਉੱਪਰ ਵੱਲ ਸੀ, ਵਸੰਦੋ ਕੋਥੜੈ ਥਾਏ। ਕੋਥੜੇ ਇੱਥੇ ਪਾਠ ਹੌਲੀ ਪੜੀ ਦਾ, ਕੋਲਾ ਪੜੀ ਦਾ, ਜੇ ਪਹੱਥੜੇ ਗਵਾਂਗੇ ਉਹਦਾ ਅਰਥ ਹੁੰਦਾ ਵੀ ਖੋਟੇ ਹੱਥ। ਇੱਥੇ ਖੋਟੇ ਹੱਥ ਦੀ ਗੱਲ ਨਹੀਂ, ਇੱਥੇ ਕੋਥੜੇ ਥਾਏ ਵੀ ਖੋਟੀ ਥਾਂ, ਖੋਟੀ ਥਾਂ 'ਤੇ ਤੂੰ ਜਿਹੜਾ ਵਸਿਆ ਹੁੰਦਾ ਹੈ, ਉਹ ਮਾਂ ਦੀ ਗਰਭ ਵਿੱਚ ਜਿੱਥੇ ਅੱਗ ਹੀ ਅੱਗ ਹੈ, ਚਾਰ ਚੁਫੇਰੇ ਮਾਤਾ ਪ੍ਰਸ਼ਾਦਾ ਛਕਦੀ ਹੈ, ਤੈਨੂੰ ਤੰਗੀ ਹੁੰਦੀ ਵੀ ਲੱਗਦਾ ਮੇਰੇ 'ਤੇ ਸਮੁੰਦਰਾਂ ਦੇ ਹੜ੍ਹ ਵਰ ਗਏ ਹੈ। ਫਿਰ ਉਹ ਜੀਵ ਵਿੱਚ ਬੈਠਾ ਹੋਇਆ, ਪੁੱਠਾ ਲਟਕਿਆ ਹੋਇਆ ਮਾਂ ਦੀ ਗਰਭ ਵਿੱਚ, ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਪਰਮੇਸ਼ਰ ਸਤਨਾਮ ਸਤਨਾਮ ਕਰਦਾ ਹੈ, ਬੜੇ ਹੱਥ ਪੱਲੇ ਜੋੜਦਾ ਹੈ। ਮਹਾਰਾਜ ਕਹਿੰਦੇ ਤੂੰ ਉਸ ਧਣੀ ਮਾਲਕ ਨੂੰ ਵਸਾਰਿਆ ਹੋਇਆ ਜਿਹਦੇ ਕਰਕੇ ਤੂੰ ਬਚਿਆ ਹੋਇਆ, ਹੁਣ ਤੂੰ ਸਿਆਣਾ ਬਣਿਆ ਹੈ ਜੰਮ ਕੇ। ਇਸ ਤਰ੍ਹਾਂ ਉਹ ਜੀਵ ਦੀ ਚਤਰਾਈ ਹੈ, ਜੀਵ ਸਮਝਦਾ ਹੈ ਨਹੀਂ। ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕਾ ਖਾਲਸਾ ਸੂਝਵਾਨ ਕਹਿੰਦੇ ਵੀ ਦੋਈ ਦੇ ਜੀਵਨ ਵਿੱਚ ਦੁੱਖ ਹੈ, ਇੱਕ ਜਨਮ ਦਾ ਇੰਨਾ ਭਾਰੀ ਦੁੱਖ, ਪੁੱਠੇ ਲਟਕੇ ਰਹਿਣਾ ਮਾਂ ਦੀ ਗਰਭ ਵਿੱਚ, ਤੰਗੀ ਸਹਿਣੀ, 9 ਮਹੀਨੇ 10 ਮਹੀਨੇ ਵੀ ਲਿਖਿਆ ਹੈ। ਅਤੇ ਜਿਹੜਾ ਮਰਦਾ ਦੁੱਖ ਸਾਧ ਸੰਗਤ ਜੀ ਉਹਦੇ ਐਸਾ ਲਿਖਿਆ ਹੈ ਵੀ ਪੁਰਾਣਾਂ ਵਿੱਚ ਕਥਾ ਆਉਂਦੀ ਹੈ, ਆਤਮ ਪੁਰਾਣ ਵਿੱਚ ਵੀ ਲਿਖਿਆ, ਹੋਰ ਵੀ ਪੁਰਾਣਾਂ ਵਿੱਚ ਆਉਂਦੀ ਹੈ ਵੀ ਜਦੋਂ ਮਰਨ ਦਾ ਦੁੱਖ ਇੰਨਾ ਭਾਰੀ, ਅਸੀਂ ਕਹਿੰਦੇ ਜੀ ਉਹ ਫਲਾਣੇ ਦੀ ਜਾਨ ਬੜੀ ਸੌਖੀ ਨਿਕਲ ਗਈ ਹੈ, ਸੰਤਾਂ ਤੋਂ ਬਿਨਾਂ ਲੋਕਾਂ ਦੀ ਜਾਨ ਕਦੀ ਸੌਖੀ ਨਿਕਲਦੀ ਨਹੀਂ, ਇਹਦੀ ਗੱਲ ਪੱਲੇ ਬੰਦਾ ਬੰਨ ਲਵੇ। ਉਦੋਂ ਦੇ ਬੋਲਣ ਦਾ ਹੁਕਮ ਨਹੀਂ ਕੀਤਾ ਤਾਂ ਅਸੀਂ ਕਹਿੰਦੇ ਜੀ ਸੁੱਤਾ ਹੀ ਸੌਂ ਗਿਆ, ਉਹਦਾ ਕੀ ਪਤਾ ਕਿੰਨੀ ਉਹਦੀ ਜਾਨ ਤੰਗ ਸੀ, ਅਸੀਂ ਨੇ ਸੁਣਿਆ ਹੀ ਨਹੀਂ ਵੀ ਉਹ ਕੀ ਕਹਿੰਦਾ ਸੀ, ਤਾਂ ਸੁਣਿਆ ਹੀ ਨਹੀਂ। ਇੰਨਾ ਲਿਖਿਆ ਹੈ ਵੀ ਉਹ ਐਸਾ ਬਿੱਛੂ ਹੈ ਜਿਹੜਾ ਪੱਥਰ ਦੀ ਸਿਰਾ ਦੇ ਡੰਗ ਮਾਰਦਾ, ਉਹ ਪੱਥਰ ਦਾ ਸਿਰਾ ਉਹ ਥਾਂ ਸੰਖਿਆ ਬਣ ਜਾਂਦਾ, ਉਹਨਾਂ ਥਾਂ ਜਿੱਥੇ ਡੰਗ ਮਾਰਦਾ ਨਾ ਵਿੱਚੋਂ, ਉਹ ਥਾਂ ਸੰਖਿਆ ਕਹੀਦਾ ਜ਼ਹਿਰ ਨੂੰ, ਉਹ ਥਾਂ ਜ਼ਹਿਰ ਉਹ ਪਾਰਾ ਹੀ ਬਣ ਜਾਂਦਾ ਹੈ। ਇਹੋ ਜਿਹਾ 70,000 ਵਿੱਚੋਂ ਇਕੱਠਾ ਹੀ ਡੰਗ ਮਾਰੇ ਤਾਂ ਇੰਨਾ ਮੌਤ ਦਾ ਦੁੱਖ ਹੈ। ਅਤੇ ਇੱਕ ਵਿੱਚੋਂ ਦੇ ਨਾਲ ਹੀ ਉਹ ਪੱਥਰ ਦੀ ਸਿੜਾ ਨੂੰ ਜ਼ਹਿਰ ਬਣਾ ਰਿਹਾ, ਜਿੱਥੇ 70,000 ਵਿੱਚੋਂ ਡੰਗ ਮਾਰੇ ਤਾਂ ਕਿੰਨਾ ਮੌਤ ਦਾ ਦੁੱਖ ਭਾਰੀ ਹੋਵੇਗਾ। ਜਿੰਦ ਨਮਾਣੀ ਕੱਢੀਏ ਹੱਡਾਂ ਕੋ ਗੜਗਾਏ, ਹੱਡਾਂ ਨੂੰ ਭੰਨ ਤੋੜ ਕੇ ਉਹ ਜਿੰਦ ਕੱਢੀ ਜਾਂਦੀ ਹੈ, ਤਾਂ ਅਸੀਂ ਕਹਿੰਦੇ ਜੀ ਉਹ ਫਲਾਣਾ ਬੜੀ ਉਹ ਮਿਹਰ ਸੀ, ਉਹ ਸਾਰੀ ਉਮਰ ਉਹਨੇ ਨਹੀਂ ਨਾਮ ਜਪਿਆ, ਕੋਈ ਸੇਵਾ ਨਹੀਂ ਕੀਤੀ, ਮਰ ਤੇ ਉਹ ਝੱਟ ਹੀ ਗਿਆ। ਉਦੋਂ ਪਤਾ ਲੱਗੂਗਾ ਵੀ ਉਹ ਝੱਟ ਮਰ ਗਿਆ ਕਿ ਕਿੱਦਾਂ ਮਰਿਆ ਹੈ, ਇਹ ਤਾਂ ਰੱਬ ਹੀ ਜਾਣਦਾ ਹੈ, ਜਾਂ ਅੱਗੇ ਜਾ ਕੇ ਪਤਾ ਲੱਗੇਗਾ। ਗੁਰਬਾਣੀ ਤਾਂ ਇਹੀ ਕਹਿ ਰਹੀ ਹੈ ਵੀ ਜਿੰਦ ਨਮਾਣੀ ਕੱਢੀਏ ਹੱਡਾਂ ਕੋ ਗੜਕਾਏ, ਅਤੇ ਗੁਰਬਾਣੀ ਦੇ ਬਚਨ ਅਟਲ ਹੈ, ਬਾਣੀ ਗੁਰੂ ਗੁਰੂ ਹੈ ਬਾਣੀ। ਭਾਈ ਨਵਾਬ ਕਪੂਰ ਜੀ ਕਹਿ ਰਹੇ ਹੈ ਵੀ ਜੀਵਨ ਦੇ ਵਿੱਚ ਇਹ ਸੰਸਾਰ ਦੇ ਉੱਪਰ ਜਨਮ ਦਾ ਤੇ ਮਰਨ ਦੇ ਦੋਹੇ ਦੁੱਖ ਭਾਰੀ ਹਨ।
ਜਨਮ ਮਰਨ ਜਗ ਦੁੱਖ ਦੋਹੀ,
ਜੇ ਜਨਮ ਇੱਕ ਜਨਮ ਲੈਣਾ ਇੱਕ ਮਰ ਜਾਣਾ ਇਹ ਤੇ ਦੁੱਖ ਬੜੇ ਭਾਰੀ ਹੈ। ਜਦੋਂ ਜਨਮਦਾ ਹੈ ਲੋਕ ਖੱਸਦੇ ਬੜੇ ਆ, ਜਦੋਂ ਮਰ ਜਾਂਦਾ ਲੋਕ ਪਿੱਟਦੇ ਬੜੇ ਹੈ।
ਜਾਣਤੇ ਸਤਿਗੁਰ ਹੋਏ ਸਹਾਈ,
ਇਸ ਕਰਕੇ ਪਰ ਜਿਹਦੇ ਸਤਿਗੁਰ ਸਹਾਈ ਹੋ ਜਾਣ ਉਹਨੂੰ ਕੋਈ ਤੰਗੀ ਪਰੇਸ਼ਾਨੀ ਹੁੰਦੀ ਨਹੀਂ। ਜਿਹਦੇ ਗੁਰੂ ਬਾਂਹ ਫੜ ਲੈਣ, ਸਤਿਗੁਰ ਹੋਏ ਦਿਆਲ ਦਾ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਪੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾਂ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ, ਸਤਿਗੁਰ ਹੋਏ ਦਿਆਲ ਤਾਂ ਨਾਮ੍ਰਿਤ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ। ਪਰ ਸਤਿਗੁਰ ਹੋਏ ਦਿਆਲ ਤਾਂ ਇਹਦਾ ਅਰਥ ਹੈ ਵੀ ਜੇ ਸਤਿਗੁਰੂ ਜੀ ਦਿਆਲ ਹੋ ਜਾਣ ਫਿਰ ਹੀ ਇਹ ਕਿਰਪਾ ਹੁੰਦੀ ਹੈ। ਜਿਹਦੇ 'ਤੇ ਗੁਰੂ ਕਿਰਪਾ ਸਹਾਈ ਕਰ ਹੋ ਜਾਣ, ਮਿਹਰ ਕਰ ਦੇਣ, ਉਹਨੂੰ ਜਨਮ ਮਰਨ ਦਾ ਦੁੱਖ ਸਤਾਉਂਦਾ ਨਹੀਂ, ਮੁਕਤ ਹੋ ਜਾਂਦੇ ਹਨ। ਇਸ ਤਰ੍ਹਾਂ ਠੀਕ ਹੈ ਖਾਲਸਾ ਜੀ, ਹੁਣ ਉਹਨੇ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਕੇ ਆਸਰਾ ਲਿਆ ਹੈ, ਸਿੱਖ ਭਾਈ ਸ਼ਵੇਕ ਸਿੰਘ ਜੀ ਨੂੰ ਭੇਜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਆਸਰਾ ਲਿਆ ਵੀ ਇਹ ਕੋਟ ਇੱਕੋ ਆਧਾਰ ਹੈ ਮੈਨੂੰ।
ਇਤਨੀ ਖਾਤਰ ਦੁਸ਼ਟ ਕੋ,
ਇੰਨੀ ਖਾਤਰ ਹੁਣ ਨੇ ਆਸਰਾ ਲਿਆ ਹੈ ਗੁਰੂ ਮਹਾਰਾਜ ਜੀ ਦਾ, ਇਸ ਕਰਕੇ ਉਹ ਦੁਸ਼ਟ ਨੂੰ ਪਰਚਾ ਦਿਖਾ ਦੇਣਾ ਚਾਹੀਦਾ, ਉਹਦਾ ਕੀਤਾ ਹੋਇਆ ਇਮਤਿਹਾਨ ਪੂਰਾ ਕਰ ਦੇਣਾ ਚਾਹੀਦਾ, ਉਹਨੂੰ ਆਸਰਾ ਗੁਰੂ ਘਰ ਦਾ ਦਿਖਾ ਦੇਣਾ ਚਾਹੀਦਾ ਵੀ ਗੁਰੂ ਘਰ ਦੀ ਕੈਸੀ ਗੱਲ ਹੈ।
ਦੁਸ਼ਟ ਬਖਸ਼ਨੋ ਬੜੋ ਅਜੋਗ,
ਬਾਕੀ ਇਹ ਗੱਲ ਤੇ ਪੱਕੀ ਹੈ ਵੀ ਗੁਰੂ ਘਰ ਦੇ ਦੋਖੀ ਨੂੰ, ਗੁਰੂ ਕੇ ਸਿੱਖਾਂ ਨੂੰ ਤੰਗ ਕਰਨ ਵਾਲੇ ਨੂੰ ਜਿਹੜਾ ਬਖਸ਼ਣਾ ਹੈ ਇਹਦੇ ਅਜੋਗ ਕਹੀਦਾ, ਨਾ ਹੋਣ ਵਾਲੀ ਗੱਲ ਹੈ, ਬੜੀ ਮਾੜੀ ਗੱਲ ਹੈ। ਪਰ ਗੁਰੂ ਕੇ ਬਚਨਾਂ ਨੂੰ ਰੱਖਣਾ ਵੀ ਯੋਗ ਬਣਦਾ ਹੈ।
ਪੰਜ ਸਿੰਘ ਤਪ ਸਿੰਘਣ ਉਠਾਏ,
ਇਹਦੇ ਗੁਰੂ ਕੇ ਬਚਨਾਂ ਰੱਖਣ ਵਾਸਤੇ ਭਾਈ ਨਵਾਬ ਕਪੂਰ ਸਿੰਘ ਉਹਨਾਂ ਨੇ ਫਿਰ ਕਿਹਾ ਹੈ, ਪੰਜ ਸਿੱਖ ਜਿਹੜੇ ਚੜ੍ਹਦੀ ਕਲਾ ਵਾਲੇ ਤਿਆਰ ਬਰ ਤਿਆਰ ਨਿਤ ਨੇਮੀਏ ਗੁਰਬਾਣੀ ਦੇ ਰਸੀਏ ਮਹਾਨ ਸੰਤ ਸੂਰਮੇ, ਉਹਨਾਂ ਨੂੰ ਕਿਹਾ ਵੀ ਖਾਲਸਾ ਜੀ ਉੱਠੋ, ਕਿਹਾ ਵੀ ਖਾਲਸਾ ਜੀ ਗੁਰੂ ਜੀ ਦੇ ਬਚਨ ਹੈ, ਜੋ ਗੁਰੂ ਜੀ ਨੇ ਬਚਨ ਕਿਹਾ ਵੀ ਪੰਜ ਸਿੱਖਾਂ ਤੇ ਅਰਦਾਸ ਕਰਾਵੇ ਜੋ ਭਰ ਮੰਗੇ ਸੋ ਭਰ ਪਾਵੇ, ਪੰਜ ਸਿੱਖਾਂ ਤੋਂ ਜੇ ਕੋਈ ਅਰਦਾਸ ਕਰਾਵੇਗਾ ਗੁਰੂ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਤੇ ਉਹਦੀ ਅਰਦਾਸ ਪੂਰੀ ਹੋਈ ਜਾਵੇਗੀ। ਇਸ ਕਰਕੇ ਪੰਜ ਸਿੱਖ ਖਾਲਸਾ ਜੀ ਉੱਠੋ ਉਠਾ ਕਰਕੇ ਤੇ ਉਹਨਾਂ ਨੂੰ ਕਿਹਾ ਵੀ ਅਰਦਾਸ ਕਰੋ ਜੀ।
ਤਾਰੂ ਸਿੰਘ ਕੀ ਜੂਤਣ ਸਾਥ,
ਇਹ ਅਰਦਾਸ ਕਰਾ ਦਿੱਤੀ ਹੈ ਵੀ ਇਹ ਅਰਦਾਸ ਵਿੱਚ ਕਹੋ ਵੀ ਮਹਾਰਾਜ ਜੀ ਪੰਥ ਕਾ ਦੋਖੀ ਜਗਰੀਆ ਖਾਣ, ਜਿਹਨੇ ਜ਼ੁਲਮ ਦੀਆਂ ਹਨੇਰੀਆਂ ਲਿਆ ਛੱਡੀਆਂ, ਅੱਜ ਉਹਦਾ ਅੰਤ ਦਾ ਸਮਾਂ ਆ ਗਿਆ ਹੈ, ਅਪਸ਼ਾਪ ਦਾ ਬੰਨ ਪਿਆ ਹੋਇਆ ਹੈ ਭਾਈ ਤਾਰੂ ਸਿੰਘ ਜੀ ਦੀ, ਜੇ ਉਹਦਾ ਪਿਸ਼ਾਬ ਦਾ ਬੰਨ ਛੁੱਟੇ, ਪਰ ਛੁੱਟੇ ਕਿਵੇਂ, ਜੇ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਹਦੇ ਸਿਰ ਦੇ ਵਿੱਚ ਠਾ ਠਾ ਕਰਕੇ ਵੱਜੇ।
ਨਵਾਬ ਲਵਾਵੇ ਸਿੰਘ ਕੇ ਹੱਥ,
ਤੀ ਜੁੱਤੀ ਭਾਈ ਤਾਰੂ ਸਿੰਘ ਜੀ ਦੀ ਨਾਲ ਉਹਦਾ ਪਿਸ਼ਾਬ ਦਾ ਬੰਨ ਛੁੱਟੇ, ਉਹਨੂੰ ਸੁੱਖ ਹੋਵੇ। ਤੇ ਉਹ ਜੁੱਤੀ ਕੌਣ ਮਾਰੇ, ਜਗਰੀਆ ਖਾਨ ਆਪੇ ਨਹੀਂ ਜਾਂ ਕਾਜੀ ਮੁੱਲਾ ਨਹੀਂ, ਗੁਰੂ ਕੇ ਸਿੰਘ ਦੇ ਹੱਥ ਦੇ ਨਾਲ
ਛੁੱਟੇ ਪਿਸ਼ਾਬ ਨਵਾਬ ਸੁਖ ਹੋਏ।
ਜਦੋਂ ਗੁਰੂ ਕਾ ਸਿੱਖ ਜੁੱਤੀਆਂ ਮਾਰੇ ਕਰ ਕਰਕੇ, ਉਹ ਜੁੱਤੀਆਂ ਮਾਰੇ ਤੇ ਉਹ ਜਿਵੇਂ ਸਟਾਰਟਰ ਸਾਧ ਸੰਗਤ ਜੀ ਉਹ ਛੱਡੀਦਾ ਹੈ ਤੇ ਬੰਬੀ ਛੁੱਟਦਾ ਨਾ ਪਾਣੀ, ਉਹ ਮਾਨੋ ਵੀ ਭਾਈ ਸਾਹਿਬ ਦੀ ਜਿਹੜੀ ਜੁੱਤੀ ਹੈ ਉਹਦੇ ਮਾਨੋ ਸਟਾਰਟਰ ਦਾ ਸੋਚੀ ਹੈ, ਇਹਦੇ ਸਿਰ 'ਚ ਜਦੋਂ ਵੱਜੇ ਤੇ ਇਹਦਾ ਉਹ ਟਿਊਬਵੈੱਲ ਵਾਂਗੂ ਬੰਬੀ ਵਾਂਗ ਪਾਣੀ ਜਿਵੇਂ ਛੁੱਟਦਾ ਪਿਸ਼ਾਬ ਛੁੱਟੇ ਦਾ ਤੇ ਇਹਨੂੰ ਸੁੱਖ ਹੋਵੇ।
ਫਿਰ ਮਰੇ ਤਾਰੂ ਸਿੰਘ ਆਗੇ ਸੋਏ,
ਖਾਲਸਾ ਜੀ ਵੀ ਅਰਦਾਸ ਵਿੱਚ ਕਹਿ ਦੇਣਾ ਵੀ ਮਹਾਰਾਜ ਜੀ ਉਹ ਬਚਨ ਪੂਰੇ ਕਰਨੇ ਗੁਰੂ ਕੇ ਸਿੰਘ ਦੇ ਵੀ ਇਹ ਮਰੇ, ਤੇ ਮਰੇ ਕਿਵੇਂ, ਭਾਈ ਤਾਰੂ ਸਿੰਘ ਜੀ ਤੋਂ ਸਮਾਂ ਕੁਝ ਪਹਿਲਾਂ ਇੱਕ ਦਿਨ ਪਹਿਲਾਂ ਮਰ ਜਾਵੇ ਫਿਰ ਭਾਈ ਤਾਰੂ ਸਿੰਘ ਜੀ ਆਪਣੀ ਸ਼ਹੀਦੀ ਦੇਣ।
ਤਾਰੂ ਸਿੰਘ ਕੀ ਆਗਿਆ ਪਾਉ।
ਤੇ ਨਾਲ ਹੀ ਕਹਿ ਦਿੱਤਾ ਸ਼ਬੇਕ ਸਿੰਘ ਜੀ, ਇੰਜ ਕਰਨਾ ਹੈ ਜਿਹੜਾ ਵੀ ਇਹ ਕਾਰਜ ਕਰਨਾ ਨਾ ਜੁੱਤੀ ਮਾਰਨ ਤੋਂ ਪਹਿਲਾਂ ਪਹਿਲਾਂ ਭਾਈ ਤਾਰੂ ਸਿੰਘ ਜੀ ਦੀ ਆਗਿਆ ਪਾਓ। ਤਾਂ ਨਵਾਬ ਨੂੰ ਜਿਹੜੀ ਜੁੱਤੀ ਛਾਉਣੀ ਤਾਂ ਉਹਦੇ ਸਿਰ 'ਚ ਠਾ ਕਰਦੀ ਮਾਰਨੀ ਹੈ। ਪਹਿਲਾਂ ਭਾਈ ਤਾਰੂ ਸਿੰਘ ਜੀ ਨੂੰ ਇਹ ਗੱਲ ਦੱਸਣੀ ਹੈ ਵੀ ਖਾਲਸੇ ਪਾਸੋਂ ਇਹ ਅਰਦਾਸ ਕਰਾਈ ਹੈ, ਭਾਈ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੋ? ਜੇ ਉਹਨਾਂ ਦੀ ਆਗਿਆ ਹੋ ਜਾਵੇ ਵੀ ਠੀਕ ਹੈ ਫਿਰ ਇਹ ਕਾਰਜ ਕਰਨਾ ਹੈ।
ਤਾਰੂ ਸਿੰਘ ਕੀ ਆਗਿਆ ਬਾਜੇ,
ਭਾਈ ਤਾਰੂ ਸਿੰਘ ਜੀ ਦੀ ਆਗਿਆ ਤੋਂ ਬਿਨਾ
ਕਰੋ ਨਾ ਕਸ਼ੂਨ ਬਾਬੇ ਕਾਜੇ।
ਕੋਈ ਵੀ ਨਵਾਬ ਦਾ ਕੰਮ ਬਿਲਕੁਲ ਨਹੀਂ ਕਰਨਾ, ਕੋਈ ਉਹਨੂੰ ਜਿਹੜਾ ਸੁੱਖ ਨਹੀਂ ਦੇਣਾ ਜਿੰਨਾ ਚਿਰ ਭਾਈ ਸਾਹਿਬ ਜੀ ਆਪਣੇ ਮੁਖੋਂ ਨਾ ਕੁਝ ਬਚਨ ਕਰ ਦੇਣ।
ਗੁਰ ਬਚਨ ਖਾਤਰ ਯੋਂ ਕੀਓ,
ਤੇ ਨਾਲ ਹੀ ਇਹ ਕਹਿ ਦੇਣਾ ਭਾਈ ਸਾਹਿਬ ਜੀ ਨੂੰ ਵੀ ਸੰਤੋ ਆ ਜਿਹੜਾ ਅਸਾਂ ਨੇ ਆ ਅਰਦਾਸ ਕੀਤੀ ਹੈ ਉਹ ਐਵੇਂ ਨਹੀਂ ਕੀਤੀ ਹੈ, ਗੁਰੂ ਦੀ ਬਚਨਾ ਖਾਤਰ ਖਾਲਸੇ ਦਾ ਵਾਸਤਾ ਪਾਇਆ, ਉਹਨੇ ਗੁਰੂ ਦੀ ਮਹਿਮਾ ਕੀਤੀ ਹੈ, ਆਪ ਦੇ ਅੱਗੇ ਵੀ ਹੱਥ ਜੋੜੇ ਜਕਰੀਆ ਖਾਨ ਨੇ, ਇਹ ਬਚਨਾ ਦੀ ਖਾਤਰ ਕਿ ਜੋ ਸ਼ਰਨ ਆਵੇ ਤਿਸਕੰਠ ਲਾਵੇ ਬਿਰਧ ਸੁਆਮੀ ਸੰਦਾ, ਗੁਰੂ ਜੀ ਦੇ ਬਚਨ ਹੈ ਉਹਨਾਂ ਬਚਨਾਂ ਦੀ ਖਾਤਰ ਇਉਂ ਕੀਤਾ ਹੈ।
ਤਾਰੂ ਸਿੰਘ
ਭਾਈ ਤਾਰੂ ਸਿੰਘ ਜੀ ਨੂੰ ਇਵੇਂ ਕਹਿ ਦੇਣੇ ਬਚਨ ਸਾਡੇ ਵੱਲੋਂ,
ਸੁਬੇਗ ਸਿੰਘ ਗੁਰਨਸ਼ ਕਰੀ।
ਸੁਣ ਕੇ ਭਾਈ ਸੁਬੇਗ ਸਿੰਘ ਜੀ ਨੇ ਅਰਦਾਸ ਕਰਾ ਦਿੱਤੀ ਅਤੇ ਬੜੀਆਂ ਧਰਤੀ ਦੇ ਹੱਥ ਲਾ ਲਾ ਕੇ ਨਮਸਕਾਰਾਂ ਕੀਤੀਆਂ। ਗੁਰੂ ਕਾ ਖਾਲਸਾ ਜੀ ਤੁਸੀਂ ਦੇ ਮਹਾਨ ਹੋ, ਤੁਹਾਡੀ ਦੇਣ ਕੌਣ ਦੇ ਸਕਦਾ ਹੈ?
ਚਲਿਓ ਬਚਨ ਲੈ ਸਿਰ ਪਰ ਧਰੀ,
ਬਚਨ ਲੈ ਕੇ ਗੁਰੂ ਕੇ ਸਿੱਖਾਂ ਦਾ ਸਿਰ ਪਰ, ਸਿਰ ਦੇ ਉੱਪਰ ਉਹ ਪੰਡ ਗੁਰੂ ਕੇ ਸਿੱਖਾਂ ਦੀ ਬਚਨਾਂ ਦੀ ਚੁੱਕ ਲਈ ਹੈ ਤੇ ਤੁਰ ਪਏ ਹਨ ਲਾਹੌਰ ਵਾਲ ਨੂੰ। ਭਾਈ ਸੁਬੇਗ ਸਿੰਘ ਜੀ
ਦੋਹਰਾ ਸੁਬੇਗ ਸਿੰਘ ਖਾਲਸੇ ਬਚਨ ਲੈ,
ਭਾਈ ਸੁਬੇਗ ਸਿੰਘ ਇਸ ਤਰ੍ਹਾਂ ਖਾਲਸੇ ਦੇ ਕੀਤੇ ਹੋਏ ਅੰਮ੍ਰਿਤ ਰੂਪ ਬਚਨਾਂ ਨੂੰ ਲੈ ਕੇ
ਪਹੁੰਚਿਓ ਤਬੇ ਲਾਹੌਰ,
ਲਾਹੌਰ ਜਾ ਪਹੁੰਚੇ ਹੈ ਜਿੱਥੇ ਉਹ ਕੈਰਦਾ ਦੇ ਸਮਾਂ ਹੀ ਸਦਾ ਹੀ ਵਰਤਦਾ ਹੀ ਰਿਹਾ ਹੈ।
ਪ੍ਰਿਥਮੇ ਤਾਰੂ ਸਿੰਘ ਪੈ,
ਪਹਿਲਾਂ ਗਏ ਹੈ ਭਾਈ ਤਾਰੂ ਸਿੰਘ ਜੀ ਪਾਸ ਜਿੱਥੇ ਉਹ ਧਰਮਸ਼ਾਲਾ ਜਿਹੜੀ ਜਗ੍ਹਾ ਸੀ ਉਹ ਧਰਮਸ਼ਾਲਾ ਜਗ੍ਹਾ ਵਿੱਚ ਪ੍ਰਿਥਮੇ ਤਾਰੂ ਸਿੰਘ ਪੈ ਜਾ ਕਹੀ, ਪਹਿਲਾਂ ਗਏ ਭਾਈ ਤਾਰੂ ਸਿੰਘ ਜੀ ਪਾਸ ਜਿੱਥੇ ਉਹ ਧਰਮਸ਼ਾਲਾ ਵਿੱਚ ਭਾਈ ਸਾਹਿਬ ਜੀ ਖੋਪੜ ਲਵਾਇਆ ਹੋਇਆ ਹੈ ਅਤੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਜਾ ਰਹੇ ਸਿਮਰਨ ਕਰਦੇ ਜਾ ਰਹੇ, ਸੀਸ ਵੱਲ ਧਿਆਨ ਹੀ ਨਹੀਂ ਹੈ। ਉੱਥੇ ਜਾ ਕੇ ਸਾਰੇ ਖਾਲਸੇ ਵੱਲੋਂ ਕਈ ਹੋਈ ਅਰਦਾਸ ਜਾ ਕਹੀ ਹੈ,
ਸਭੇ ਗੱਲ ਖੋਲ,
ਸਾਰੀ ਗੱਲ ਹੀ ਉਹ ਖੋਲ ਕੇ ਦੱਸ ਦਿੱਤੀ ਹੈ ਵੀ ਗੁਰੂ ਕੇ ਖਾਲਸੇ ਨੇ ਆ ਜਿਹੜੀ ਭਾਈ ਸਾਹਿਬ ਜੀ ਆ ਬਚਨ ਕਹੇ ਅਰਦਾਸ ਵਿੱਚ ਉਹ ਖੋਰ ਕਹੀਏ ਖਰੇ ਖਰੇ ਬਚਨ ਵੀ ਕਹਿ ਦਿੱਤੇ ਹਨ।
ਸੁਬੇਗ ਸਿੰਘ ਦੇ ਸਿੰਘ ਸੁਣ ਲਈ,
ਭਾਈ ਸੁਬੇਗ ਸਿੰਘ ਜੀ ਤੋਂ ਭਾਈ ਤਾਰੂ ਸਿੰਘ ਜੀ ਨੇ ਇਹ ਅਰਦਾਸ ਇਹ ਗੱਲ ਇਹ ਬਚਨ ਸੁਣ ਲਏ ਹਨ।
ਨਾਮ ਖਾਲਸੋ ਸੁਣ ਗੁਨਸ਼ ਕਹੀ,
ਸੁਣ ਕੇ ਖਾਲਸੇ ਦਾ ਨਾਮ ਵੀ ਖਾਲਸੇ ਪਾਸੋਂ ਭਾਈ ਸੁਬੇਗ ਸਿੰਘ ਆਇਆ ਹੈ, ਭਾਈ ਤਾਰੂ ਸਿੰਘ ਨੇ ਉਸ ਵਕਤ ਹੱਥ ਜੋੜ ਕੇ ਸਾਧ ਸੰਗਤ ਜੀ ਨਮਸਕਾਰ ਕੀਤੀ ਅਤੇ ਕਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨਾ ਪ੍ਰੇਮ ਹੈ ਭਾਈ ਸਾਹਿਬ ਜੀ ਦਾ ਗੁਰੂ ਕੇ ਸਿੰਘਾਂ ਦਾ ਆਪਸ ਵਿੱਚ, ਗੁਰੂ ਰੂਪ ਮੰਨਦੇ ਹੋਏ ਫਤਿਹ ਗਜਾਈ ਨਮਸਕਾਰ ਉੱਥੇ ਬੈਠਿਆਂ ਕੀਤੀ ਹੈ ਵੀ ਗੁਰੂ ਕੇ ਖਾਲਸੇ ਨੂੰ ਸਾਡੀ ਨਮਸਕਾਰ ਹੈ।
ਖਾਲਸੇ ਪਰ ਸਭ ਦੇਹੇ ਕੁਰਬਾਨ,
ਕਹਿੰਦੇ ਹੈ ਵੀ ਭਾਈ ਸੁਬੇਗ ਸਿੰਘ ਇਹ ਕੀ ਗੱਲ ਹੈ, ਇਹ ਤਾਂ ਬਹੁਤ ਛੋਟੀ ਗੱਲ ਹੈ ਵੀ ਖਾਲਸੇ ਨੇ ਅਰਦਾਸ ਕੀਤੀ ਹੈ ਅਤੇ ਸਾਡੇ ਕੋਲ ਤੁਸੀਂ ਪੁੱਛਣ ਆਏ ਹੋ। ਗੁਰੂ ਕੇ ਖਾਲਸੇ ਵਾਸਤੇ ਤਾਂ ਸਾਡੀ ਇਹ ਦੇਹ ਹੈ ਨਾ, ਸਾਡਾ ਸਰੀਰ ਕੁਰਬਾਨ ਹੈ। ਆਹ ਜਿਹੜਾ ਸਰੀਰ ਪੰਜ ਭੂਤਕ ਦਿਸ ਰਿਹਾ ਹੈ ਇਹੋ ਜਿਹੇ ਇੱਕ ਵਾਰ ਕੀ ਕਈ ਜਨਮ ਵੀ ਜੇ ਰੰਬੀਆਂ ਦੇ ਨਾਲ ਖੋਪੜ ਲਵਾਉਣੇ ਪੈ ਜਾਣ, ਜੇ ਕਈ ਜਨਮ ਵੀ ਆ ਟੁੱਕ ਟੁੱਕ ਕਰਕੇ ਮਾਸ ਕੱਢ ਕੱਢ ਕੇ ਗੁਰੂ ਕੇ ਖਾਲਸੇ ਦੇ ਚਰਨੀ ਜੁੱਤੀਆਂ ਪਵਾਉਣੀਆਂ ਪੈ ਜਾਣ ਜੰਮਦੀਆਂ ਤਾਂ ਵੀ ਕੋਈ ਗੱਲ ਹੀ ਨਹੀਂ ਹੈ। ਮੇਰੀ ਖਲੋਂ ਮੌ ਜਿਹੜੇ ਗੁਰਸਿੱਖ ਆਨਾਂਦੇ, ਮੇਰੀ ਖਲ ਦੇ ਨਾਲ ਗੁਰੂ ਕੇ ਸਿੱਖ ਜੇ ਮੌ ਜਿਹੜੇ ਜੇ ਜੁੱਤੀਆਂ ਹੰਡਾ ਲੈਣ ਤੇ ਧਾਨੀ ਹੈ ਸਾਡੀ ਤੇ ਦੇਹ ਕੁਰਬਾਨ ਹੈ ਗੁਰੂ ਕੇ ਖਾਲਸੇ ਤੋਂ ਸਦਾ ਹੀ।
ਕਲਾ ਖਾਲਸੇ ਕਰਨ ਕਰਾਨ,
ਗੁਰੂ ਕੇ ਖਾਲਸੇ ਵਿੱਚ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ, ਉਹ ਕਲਾ ਹੈ, ਸ਼ਕਤੀ ਹੈ ਕਰਨ ਕਰਾਉਣ ਦੀ, ਜੋ ਚਾਹੁਣ ਉਹ ਕਰਾ ਸਕਦੇ ਹਨ।
ਸੰਭੂ ਖਾਲਸੇ ਆਗਿਆ ਦਈ,
ਸੰਭੂ ਖਾਲਸੇ, ਜੇ ਜਿੱਥੇ ਸਰਬੱਤਰ ਖਾਲਸਾ ਗੁਰੂ ਕਾ ਰੂਪ ਆਗਿਆ ਕਰ ਦੇਵੇ, ਬਚਨ ਕਰ ਦੇਵੇ,
ਐਸੋ ਕੌਣ ਜੋ ਨਹੀਂ ਮਨਈ,
ਐਸਾ ਉਹ ਕੌਣ ਹੈ ਜਿਹੜਾ ਮੰਨੇ ਨਾ, ਐਸਾ ਕਿਹੜਾ ਮੰਤਰੀ ਹੈ, ਕਿਹੜਾ ਲੀਡਰ ਹੈ, ਕਿਹੜਾ ਚੌਧਰੀ ਹੈ, ਕਿਹੜਾ ਪ੍ਰਧਾਨ ਹੈ, ਕਿਹੜਾ ਜਹੇਦਾਰ ਹੈ, ਕਿਹੜਾ ਕੋਈ ਆਪਣੇ ਆਪ ਨੂੰ ਸਿੰਘ ਖਵਾਉਂਦਾ ਵੀ ਮੈਂ ਗਲਤੀਆਂ ਕਰਾਂ ਤੇ ਮੰਨਾਂ ਨਾ, ਐਸਾ ਦੁਨੀਆਂ ਦੇ ਕੋਈ ਪੁਰਸ਼ ਹੀ ਨਹੀਂ ਹੈ ਜਿੱਥੇ ਗੁਰੂ ਕਾ ਖਾਲਸਾ ਹੁਕਮ ਕਰ ਦੇਵੇ ਤੋ ਮੰਨੇ ਨਾ, ਉਹਨੂੰ ਤੇ ਮੰਨਣਾ ਹੀ ਪੈਣਾ ਹੈ।
ਪੰਜ ਸਿੰਘ ਨੇ ਅਰਦਾਸ ਸੋ ਜਾਹੇ,
ਜਿੱਥੇ ਪੰਜ ਸਿੰਘ ਗੁਰੂ ਦੇ ਗੁਰੂ ਰੂਪ ਅਰਦਾਸ ਕਰ ਦੇਣ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ,
ਵਹਿ ਤੋ ਮਾਨਿਤ ਤੁਰ ਦਰਗਾਹੇ,
ਇਹ ਬੰਦਾ ਕੀ ਹੈ ਜਿਹੜਾ ਗੰਦ ਦਾ ਪੁਤਲਾ ਹੈ, ਬੰਦੇ ਦੀ ਤੇ ਕੋਈ ਔਕਾਤ ਹੀ ਨਹੀਂ ਵੀ ਮੰਨੇ ਨਾ, ਉੱਥੇ ਗੁਰੂ ਦੇ ਸਿੱਖਾਂ ਦੀ ਅਰਦਾਸ ਤੇ ਉਹ ਧੋ ਦਰਗਾਹ ਸੱਚਖੰਡ ਘਰ ਵਿੱਚ ਵੀ ਮੰਨੀ ਜਾਂਦੀ ਸੁਣੀ ਜਾਂਦੀ ਹੈ। ਇਹ ਜਿਹੜਾ ਗੁਰੂ ਕਾ ਬਣਾਇਆ ਹੋਇਆ ਅਕਾਲੀ ਪੰਥ ਹੈ, ਖਾਲਸਾ ਕਾਲ ਪੁਰਖ ਕੀ ਫੌਜ, ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੇ ਕੰਮਾਂ ਨੂੰ ਕਰਨ ਕਰਾਉਣ ਵਾਲੇ ਸਮਰੱਥਾ ਰੱਖਦਾ ਹੈ।
ਹਮ ਪਾਜੀ ਖਾਲਸੇ ਕੀ ਸ਼ਰਨ,
ਅਸੀਂ ਤੇ ਪਾਜੀ ਕਹੀਏ ਝੂਠੇ ਹਾਂ, ਸਦਾ ਹੀ ਖਾਲਸੇ ਦੀ ਸ਼ਰਨ ਹਾਂ। ਪਾਜੀ, ਹਮ ਪਾਜੀ ਤੋਂ ਅਰਥ ਇਵੇਂ ਵੀ ਹਮ ਦਾ ਅਰਥ ਅਸੀਂ, ਅਸੀਂ ਜੀਵ ਸਾਰੇ ਝੂਠੇ ਹਾਂ ਹੇ ਭਾਈ, ਝੂਠੇ ਲੋਕੋ ਗੁਰੂ ਕੇ ਖਾਲਸੇ ਦੀ ਸ਼ਰਨ ਲੈ ਲਓ।
ਇਹ ਸਭ ਕਲਾ ਖਾਲਸੇ ਤੇ ਹੋਏ,
ਇਹਦੇ ਗੁਰੂ ਕੇ ਖਾਲਸੇ ਵਿੱਚ ਸਾਰੇ ਪ੍ਰਕਾਰ ਦੀ ਕਲਾ ਸ਼ਕਤੀ ਅਜਮਤ ਗੈਬੀ ਉਹ ਸਭ ਕਲਾ ਹਨ।
ਰਾਖੇ ਮਾਰੇ ਖਾਲਸਾ ਸੋਏ,
ਗੁਰੂ ਕੇ ਖਾਲਸੇ 'ਚ ਸ਼ਕਤੀ ਹੈ, ਉਹ ਚਾਹੇ ਖਾਣ ਬਹਾਦਰ ਨੂੰ ਰੱਖ ਲੈਣ, ਚਾਹੁਣ ਤੇ ਉਹ ਮਾਰ ਲੈਣ, ਗੁਰੂ ਕਾ ਪੰਥ ਚਾਹੇ ਉਹ ਗੁਰੂ ਘਰ ਦੇ ਦੁਖੀਆਂ ਨੂੰ ਵਿਰੋਧੀਆਂ ਨੂੰ ਚਾਹੇ ਰੱਖ ਲੇ ਤੇ ਚਾਹੇ ਮਾਰ ਲੇ, ਉਹ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਹੈ ਨਾ ਸਾਧ ਸੰਗਤ ਜੀ, ਉਹਨਾਂ ਦੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਕਦੇ ਵਿਅਰਥ ਨਹੀਂ ਜਾਂਦਾ, ਦੁੱਖ ਪਾਉਣਾ ਪੈਂਦਾ ਹੈ ਦੁਸ਼ਟ ਨੂੰ।
ਖਾਲਸੇ ਲੁਗਦਨ ਸੋ ਨਵਾਬੇ ਮਾਰੇ,
ਗੁਰੂ ਕਾ ਖਾਲਸਾ ਤੇ ਐਸਾ ਮਹਾਨ ਹੈ ਜਦੋਂ ਸੁੱਖ ਨਿਧਾਨ ਦੀ ਦੇਗ ਉਹ ਰਗੜੇ ਲਾਉਂਦੇ ਹੈ, ਸੁੱਖ ਨਿਧਾਨ ਦੀ ਦੇਗ ਆ ਬਣਾਉਂਦੇ ਹੈ ਨਾ ਨਿਹੰਗ ਸਿੰਘ, ਸ੍ਰੀ ਹਜ਼ੂਰ ਸਾਹਿਬ ਚਲੇ ਜਾਓ, ਤਿੰਨ ਚਾਰ ਟਾਈਮ ਬਣਦੀ ਹੈ, ਸਵੇਰੇ ਅੰਮ੍ਰਿਤ ਦੇ ਵੇਲੇ ਅਤੇ ਫਿਰ 6-7 ਵਜੇ ਕਥਾ ਦੇ ਟਾਈਮ, ਫਿਰ ਸ਼ਾਮ ਨੂੰ 4 ਵਜੇ ਉਹ ਜਦੋਂ ਦੇਗ ਤਿਆਰ ਕਰੀ ਦੀ ਹੈ ਸਾਧ ਸੰਗਤ ਜੀ, ਸ਼ਹੀਦਾਂ ਸਿੰਘਾਂ ਦੀ ਦੇਗ, ਉਹ ਸਮਾਪਤੀ ਵੇਲੇ ਫਿਰ ਜਦੋਂ ਸਾਰਾ ਜਦੋਂ ਘੋਟਿਆ ਹੁੰਦਾ ਨਾ ਘੋਟਨੇ ਵਿੱਚ, ਅਤੇ ਉਹ ਫਿਰ ਜਿਹੜਾ ਬਦਾਮਾਂ ਦਾ ਅਤੇ ਹੋਰ ਜੋ ਰਸਤਾ ਪਾਉਂਦੇ ਆ ਵਿੱਚ, ਉਹਦਾ ਫਿਰ ਸਾਰੇ ਸਮਾਨ ਦੇ ਜੋ ਜਿਹਨੂੰ ਰਗੜਿਆ ਹੁੰਦਾ ਤਾਂ ਗੋਲਾ ਬਣਾ ਲੈਂਦੇ ਆ, ਉਹ ਗੋਲਾ ਬਣਾ ਕੇ ਗੁਰੂ ਕਾ ਖਾਲਸਾ ਉਹ ਸਲੋਕ ਨੁਕਦੇ ਘਾ ਆਉਂਦਾ ਹੈ, ਉਹ ਪੜ੍ਹ ਕੇ ਅਤੇ ਉਹ ਦੁਸ਼ਟ ਦਾ ਨਾਂ ਲੈ ਕੇ, ਜਿਹੜੇ ਦੁਸ਼ਟ ਨੂੰ ਮਾਰਨਾ ਹੋਵੇ ਨਾ ਉਹਦਾ ਨਾਂ ਲੈ ਕੇ ਅਤੇ ਉਹ ਜ਼ੋਰ ਦੀ ਸੁੱਟੀ ਦਾ ਹੈ, ਅਤੇ ਇਸ ਤਰ੍ਹਾਂ ਉਹ ਲਿਖ ਰਹੇ ਹੈ ਵੀ ਸਮਝ ਲਓ ਵੀ ਦੁਸ਼ਟ ਦਾ ਮਲੀਆ ਮੇਟ ਕਰ ਦਿੱਤਾ ਗੋਲਾ ਸੁੱਟ ਕੇ। ਭਾਈ ਸਾਹਿਬ ਜੀ ਉਹੀ ਇੱਥੇ ਦੱਸ ਰਹੇ ਹੈ ਅਤੇ ਨਾਲ ਕਹਿ ਰਹੇ ਹੈ ਕਿ ਗੁਰੂ ਕਾ ਖਾਲਸਾ ਤੇ ਐਸਾ ਮਹਾਨ ਹੈ, ਸੁੱਖ ਨਿਧਾਨ ਦੀ ਦੇਗ ਤੋਂ ਬਾਅਦ ਬਚਿਆ ਹੋਇਆ ਜਿਹੜਾ ਉਹ ਜਿਹੜਾ ਵਾਧੂ ਦਾ ਹੈ ਜਿਹਨੂੰ ਰਗੜਿਆ ਹੁੰਦਾ ਸਮਾਨ ਨੂੰ ਬਦਾਮਾਂ ਨੂੰ ਗਿਰੀਆਂ ਨੂੰ, ਅਤੇ ਉਹਦਾ ਗੋਲਾ ਵੱਟ ਕੇ ਜਿਹਦੇ ਸਿਰ 'ਤੇ ਮਾਰ ਦੇਣ।
ਅਰਦਾਸਣ ਸੋ ਪਤਸ਼ਾਹ
ਪੁਕਾਰੇ, ਉਹਦੇ ਗੁਰੂ ਕੇ ਖਾਲਸੇ ਉਹ ਨੁਗਦੇ ਮਾਰ ਕੇ ਨਵਾਬਾਂ ਨੂੰ ਮਾਰ ਦਿੰਦੇ ਆ, ਅਤੇ ਬਚਨ ਦੇ ਬੜੀ ਵੱਡੀ ਗੱਲ ਹੈ, ਗੁਰੂ ਕੇ ਸਿੱਖ ਦੇ ਅਰਦਾਸਾਂ ਦੇ ਨਾਲ ਹੀ ਵੱਡੇ ਵੱਡੇ ਪਾਤਸ਼ਾਹ ਨੂੰ ਮਾਰ ਦਿੱਤਾ, ਜਿੰਨੇ ਅਹਿਮਦ ਸ਼ਾਹ ਬਦਾਲੀ, ਜਿੰਨੇ ਨਾਦਰ ਸ਼ਾਹ ਵਰਗੇ, ਗੁਰੂ ਕੇ ਸਿੱਖ ਅਰਦਾਸਾਂ ਕਰ ਕਰਕੇ ਪਹਿਲਾਂ ਵੀ ਬਾਅਦ ਵਿੱਚ ਵੀ ਅੱਜ ਵੀ ਅਰਦਾਸਾਂ ਨਾਲ ਹੀ ਗੁਰੂ ਕੇ ਸਿੰਘ ਮਾਰ ਦਿੰਦੇ ਹਨ ਇਹੋ ਜਿਹੇ ਹੰਕਾਰੀਆਂ ਮੰਤਰੀਆਂ ਸ਼ੰਤਰੀਆਂ ਨੂੰ।
ਆਪਣੇ ਸੋਟੇ ਜਿਮੀ ਪਰਦਾ ਮੈਂ,
ਗੁਰੂ ਕੇ ਸਿੰਘ ਦੇ ਐਸੇ ਹੈ ਜਦੋਂ ਸ਼ਹੀਦਾਂ ਸਿੰਘਾਂ ਦੀ ਦੇਗ ਤਿਆਰ ਕਰਕੇ ਉਹ ਵੱਡੇ ਵੱਡੇ ਘੋੜਨੇ ਜਦੋਂ ਪੁੱਠੇ ਜੇ ਕਰਕੇ ਤੇ ਕੰਧ ਦੇ ਨਾਲ ਲਾ ਦਿੰਦੇ ਆ ਤੇ ਜਾਂ ਜ਼ਮੀਨ ਤੇ ਮਾਰਨ ਥੱਲੇ। ਪਾਤਸ਼ਾਹ ਲੋਕਾਂ ਦੇ ਸਿਰ ਤੋਂ ਮੁਕਟ ਜਿਹੜੇ ਉਹ ਜਿਹੜੇ ਧੜਾਮ ਕਰਦੇ ਥੱਲੇ ਡਿੱਗ ਪੈਂਦੇ ਆ। ਗੁਰੂ ਕੇ ਜਿਹੜੇ ਖਾਲਸੇ ਦੇ ਸਲੋਤਰ ਹੈ ਨਾ, ਡੰਡੇ ਘੋਟਣੇ, ਉਹੀ ਇੰਨੇ ਭਾਰੇ ਜਦੋਂ ਧਰਤੀ 'ਤੇ ਰੱਖੇ ਜਾਂਦੇ ਆ, ਧਮਕ ਨਾਲ ਹੀ ਉਹ ਪਾਤਸ਼ਾਹ ਲੋਕਾਂ ਦੀਆਂ ਉੱਤੋਂ ਸਿਰ ਤੋਂ ਝੂਠੀਆਂ ਪੱਗਾਂ ਜੀਆਂ ਅਤੇ ਉਹ ਮੁਕਟ 'ਚ ਡਿੱਗ ਪੈਂਦੇ ਹਨ। ਸੁਬੇਗ ਸਿੰਘ ਜੀ ਨੇ ਇਸ ਤਰ੍ਹਾਂ ਤੁਰ ਕੇ ਜਾ ਕਹੀ ਹੈ ਗੱਲ,
ਸਭ ਨਵਾਬ ਕੇ ਪਾਸ
ਸਾਰੀ ਗੱਲ ਹੀ ਨਵਾਬ ਪਾਸ ਦੱਸ ਦਿੱਤੀ ਆ ਵੀ ਨਵਾਬ ਸਿੰਘ ਨਵਾਬ ਜੀ ਜਾਂ ਖਾਨ ਬਹਾਦਰ ਜੀ ਆ ਸੁਣ ਲਓ ਗੱਲ, ਖਾਲਸੇ ਨੇ ਅਰਦਾਸ ਕੀਤੀ ਹੈ ਵੀ ਤੇਰੇ ਸਿਰ ਜੁੱਤੀ ਵੱਜੇਗੀ, ਤੇਰਾ ਬੰਨ ਟੁੱਟੇਗਾ। ਇਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਸੰਭੂ ਖਾਲਸੇ ਨੇ ਅਰਦਾਸ ਕੀਤੀ,
ਕਰ ਦੀਨੀ ਅਰਦਾਸ
ਜਿਵੇਂ ਅਰਦਾਸ ਕੀਤੀ ਸੀ,
ਚੋਪਈ ਕਹੀ ਖਾਲਸੇ ਨਵਾਬ ਸੁਣ ਲਈ,
ਉਹ ਸਾਰੀ ਦੱਸ ਦਿੱਤੀ ਹੈ ਵੀ ਤੇਰੇ ਸਿਰ 'ਚ ਜੁੱਤੀ ਵੱਜੇਗੀ, ਕਿਸੇ ਸਿੰਘ ਦੇ ਹੱਥੋਂ ਤੇਰਾ ਬੰਨ ਪਿਸ਼ਾਬ ਛੁੱਟ ਜਾਵੇਗਾ। ਉਹ ਸਾਰੀ ਗੱਲ ਜਦੋਂ ਭਾਈ ਸੁਬੇਗ ਸਿੰਘ ਜੀ ਨੇ ਕੀਤੀ ਹੋਈ ਅਰਦਾਸ ਨਵਾਬ ਨੂੰ ਦੱਸੀ ਹੈ, ਸੁਣ ਤੇ ਨਵਾਬ ਨੇ ਉਹ ਕੰਨਾਂ ਦੇ ਵਿੱਚ ਧਿਆਨ ਨਾਲ ਸੁਣ ਲਈ ਹੈ, ਕਿਉਂਕਿ ਲੀਲਾ ਇਹ ਦੇ ਰਿਹਾ ਸੀ
ਮੁਸਲੇ ਪਾਸੋਂ ਦੂਰ ਕਰ ਦਈ,
ਤੇ ਉਹ ਜਿਹੜੇ ਕਾਜ਼ੀ ਮੁੱਲੇ ਮਿਲਾਣੇ ਉਹ ਕਲਮਾ ਜਿਹੀਆਂ ਪੜ੍ਹ ਰਹੇ ਸਨ, ਲੀਲਾ ਬਿਸਮਿਲਾ ਜਿਹੜੇ ਕਰ ਰਹੇ ਸੀ, ਕੋਲ ਖੜ੍ਹੇ ਕਲਮਾ ਪੜ੍ਹਦੇ, ਸੈਫੀਆਂ ਪੜ੍ਹਦੇ, ਇਲਮ ਕਰਦੇ, ਉਹ ਸਾਰੇ ਮੁਸਲੇ ਇੱਕ ਪਾਸੇ ਕਰ ਦਿੱਤੇ। ਨਵਾਬ ਕਹਿੰਦਾ ਵੀ ਪਿੱਛੇ ਹਟ ਜਾਓ ਏ,
ਕਹੇ ਸ਼ਤਾਬੀ ਚਹੀਤ ਕਈ,
ਕੀ ਕਹਿਣ ਲੱਗਾ, ਕਹਿੰਦਾ ਵੀ ਨਵਾਬ ਕਹਿੰਦਾ ਵੀ ਹੁਣ ਸੁਵੇਗ ਸਿਆ ਆ ਛੇਤੀ ਗੱਲ ਕਰ,
ਤਾਰੂ ਸਿੰਘ ਕੀ ਜੁੱਤੀ ਮੰਗਾਈ,
ਹੋਰ ਕਹਿਣ ਲੱਗਾ ਸੁਵੇਗ ਸਿਆ ਦੇਰ ਨਾ ਕਰ, ਮੇਰੀ ਜਾਨ ਬੜੀ ਤੰਗ ਹੈ, ਤੂੰ ਇੰਜ ਕਰ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਜੁੱਤੀ ਬੜੀ ਮਹਾਨ ਹੈ ਉਹ ਤੂੰ ਲੈ ਕੇ ਆ,
ਪਹਿਲੀ ਜੁੱਤੀ ਹੱਥ ਨਾ ਆਏ।
ਉਹ ਜਦੋਂ ਗਏ ਆ ਹੁਣ ਸਾਧ ਸੰਗਤ ਜੀ ਕਿੰਨੇ ਦਿਨ ਤੋਂ ਕੈਦ ਰੱਖਿਆ, ਫਿਰ ਸ਼ਹੀਦੀ ਹੋਈ, ਉਹ ਕਿੰਨੇ ਦੇ ਖਿਲਾਰੇ ਪਏ, ਜਿਸ ਕਰਕੇ ਉਹ ਪਹਿਲੀ ਜਿਹੜੀ ਚਰਨਾਂ ਵਿੱਚ ਜੁੱਤੀ ਭਾਈ ਸਾਹਿਬ ਦੇ ਹੈ ਨਹੀਂ ਸੀ,
ਨਹੀਂ ਮੰਗਾਈ ਲੈ ਪੈਰੀ ਪਾਏ,
ਪਹਿਲੀ ਜੁੱਤੀ ਉਹ ਚਰਨਾਂ ਵਿੱਚ ਹੈ ਨਹੀਂ ਸੀ। ਵੈਸੇ ਵੀ ਭਾਈ ਸਾਹਿਬ ਜੀ ਜਿਹੜਾ ਉਹ ਚੌਂਕੜਾ ਮਾਰ ਕੇ ਅਤੇ ਬਾਹਾਂ ਦਾ ਸਹਾਰਾ ਜਾਂ ਪਿਛਾਂ ਨੂੰ ਰੱਖ ਕੇ ਅਤੇ ਉਹ ਪਾਠ ਹੀ ਜਪਜੀ ਸਾਹਿਬ ਦੇ ਕਰਦੇ ਜਾ ਰਹੇ ਸੀ। ਗੁਰੂ ਕਾ ਖਾਲਸਾ ਤਾਂ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਕਰ ਕਰਕੇ ਠੰਡੀ ਕਰ ਕਰਕੇ ਭਾਈ ਸਾਹਿਬ ਦੇ ਸੀਸ 'ਤੇ ਲਾ ਦਿੰਦੇ ਸਨ, ਕਿਉਂਕਿ ਸਾਧ ਸੰਗਤ ਜੀ ਆ ਖੋਪੜ ਲੱਥਾ ਹੋਵੇ, ਆ ਥੋੜ੍ਹੀ ਜਿਹੀ ਉਂਗਲ ਕੱਟੀ ਜਾਵੇ ਅਤੇ ਵੇਖੀ ਨਹੀਂ ਜਾਂਦੀ, ਖੋਪੜ ਵੇਖਣਾ ਕਿਹੜਾ ਕਿਤੇ ਖਾਲਾ ਜੀ ਦਾ ਵਾੜਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਉੱਤੇ ਬੰਨ ਦਿੰਦੇ ਸਨ ਗੁਰੂ ਕੇ ਸਿੱਖ, ਭਾਈ ਸਾਹਿਬ ਜੀ ਪਾਠ ਕਰੀ ਜਾਂਦੇ ਸੀ ਚੌਂਕੜਾ ਮਾਰ ਕੇ, ਅਤੇ ਛਕਦੇ ਛਕਾਉਂਦੇ ਬਿਲਕੁਲ ਕੁਝ ਨਹੀਂ, ਸੰਤੋਖੀ ਬੜੇ ਸਨ, ਜਤੀ ਵੀ ਸਤੀ ਵੀ ਹਠੀਏ ਵੀ ਸੂਰਮੇ ਵੀ ਸਭ ਤਰ੍ਹਾਂ ਨਿਮਰਤਾ ਦੇ ਘਰ ਵੀ ਭਾਈ ਸਾਹਿਬ ਜੀ, ਅਤੇ ਉਹ ਭਾਈ ਸਾਹਿਬ ਜੀ ਜੁੱਤੀ ਜਿਹੜੀ ਉਹ ਉਹਨਾਂ ਦੇ ਚਰਨੀ ਉਦੋਂ ਹੈ ਨਹੀਂ ਸੀ, ਜਿਸ ਕਰਕੇ ਹੁਣ ਨਵਾਬ ਨੂੰ ਦੇ ਉਹ ਗਰਜਿਆ, ਕਹਿੰਦੇ ਉਸ ਨੇ ਫਿਰ ਨਵੀਂ ਜਿਹੜੀ ਉਹ ਮੰਗਾਈ ਵੀ ਲੰਡੇ ਬਾਜ਼ਾਰ 'ਚੋਂ ਨਵੀਂ ਖਰੀਦ ਕੇ ਲਿਆਓ ਜੁੱਤੀ, ਅਤੇ ਭਾਈ ਸਾਹਿਬ ਜੀ ਦੇ ਚਰਨਾਂ ਦੇ ਨਾਲ ਸੁਹਾ ਦੇ ਇੱਕ ਵਾਰ ਪਹਿਨਾ ਦਿਓ।
ਸੁਬੇਗ ਸਿੰਘ ਕੇ ਦੇ ਕੇ ਹੱਥ,
ਉਹ ਭਾਈ ਤਾਰੂ ਸਿੰਘ ਜੀ ਦੇ ਚਰਨੀ ਜੁੱਤੀ ਪਵਾ ਕੇ ਨਾ ਲਾ ਕੇ, ਅਤੇ ਫਿਰ ਉਹ ਜੁੱਤੀ ਜਿਹੜੀ ਹੈ ਭਾਈ ਸੁਬੇਗ ਸਿੰਘ ਜੀ ਨੇ ਹੱਥ ਵਿੱਚ ਲੈ ਕਰਕੇ ਅਤੇ ਵਾਪਸ ਆਇਆ ਨਵਾਬ ਕੋਲ,
ਆਪਣੀ ਗਰਜ ਲਾਈ ਮੱਥ,
ਆਪਣੀ ਗਰਜ ਵਾਸਤੇ ਭਾਈ ਸਾਹਿਬ ਜੀ ਨੂੰ ਕਹਿੰਦਾ ਵੀ ਆ ਜੁੱਤੀ ਸੁਬੇਗ ਸਿੰਘ ਮੇਰੇ ਹੱਥ ਵਿੱਚ ਦੇ ਇੱਕ ਵਾਰ, ਹੱਥ ਵਿੱਚ ਲੈ ਕੇ ਮੱਥੇ ਨਾਲ ਲਾਈ ਹੈ, ਅਤੇ ਫਿਰ ਉਹ ਭਾਈ ਸਾਹਿਬ ਜੀ ਨੂੰ ਫੜਾ ਦਿੱਤੀ ਹੈ।
ਮਿਟ ਗਏ ਸੂਲ ਪਿਸ਼ਾਬ ਅਜਾਬ,
ਜਦੋਂ ਹੱਥ 'ਚ ਫੜਾ ਦਿੱਤੀ ਹੈ ਅਤੇ ਇਹਦੇ ਸਿਰ 'ਚ ਸਾਧ ਸੰਗਤ ਜੀ ਜੁੱਤੀ ਇਹਦੇ ਠਾਹ ਕਰਦੀ ਸਿਰ 'ਚ ਮਾਰੀ ਹੈ, ਜਦੋਂ ਇਹਦੇ ਜੁੱਤੀ ਮਾਰੀ ਹੈ ਇਹਦਾ ਪਿਸ਼ਾਬ ਛੁੱਟ ਗਿਆ ਹੈ, ਉਹ ਪਿਸ਼ਾਬ ਛੁੱਟਿਆ ਨਾਲੇ ਇਹਦਾ ਸੂਲ ਜਿਹੜਾ ਹੁੰਦਾ ਸੀ ਉਹ ਹੱਟ ਗਿਆ, ਉਹ ਹੱਟਦਾ ਜਦੋਂ ਜੁੱਤੀ ਵੱਜਦੀ ਹੈ, ਅਜਾਬ ਕਹੀ ਹੈ ਜਿਹੜਾ ਦੁੱਖ ਸਜ਼ਾ ਪਾ ਰਿਹਾ ਸੀ ਉਹ ਦੁੱਖ ਵੀ ਘਟਦਾ ਹੈ ਜੁੱਤੀ ਵੱਜਣ ਕਰਕੇ।
ਨਵਾਬ ਕਹੇ ਤਨ ਹਮਰੇ ਭਾਗ,
ਉਹ ਜਦੋਂ ਜੁੱਤੀ ਵੱਜਦੀ ਪਿਸ਼ਾਬ ਛੁੱਟਦਾ ਕਹਿੰਦਾ ਨਵਾਬ ਕਹਿੰਦਾ ਉਹ ਧਨ ਹੈ ਮੇਰੇ ਭਾਗ, ਮੈਂ ਦੇ ਭਾਗਾ ਵਾਲਾ, ਗੁਰੂ ਕੇ ਸਿੱਖ ਦੀ ਜੁੱਤੀ ਮੇਰੇ ਸਿਰ 'ਚ ਵੱਜ ਰਹੀ ਹੈ ਅਤੇ ਮੇਰੀ ਜਾਨ ਸੌਖੀ ਹੋ ਰਹੀ ਹੈ।
ਤਾਰੂ ਸਿੰਘ ਹਮ ਪਰ ਕਿਰਪਾ ਕਰੀ,
ਤਾਰੂ ਸਿੰਘਾ ਤੂੰ ਦੇ ਗੁਰੂ ਕਾ ਸਿੱਖ ਮਹਾਨ ਹੈ, ਤੇਰੀ ਦੇਣ ਮੈਂ ਕਿੱਥੇ ਦੇ ਸਕਦਾ ਹਾਂ, ਤੇਰੇ ਵਰਗੇ ਸਿੱਖਾਂ ਦੇ ਤਾਂ ਜੁੱਤੀਆਂ ਹੀ ਮਹਾਨ ਹੈ ਜਿਹੜੀਆਂ ਵੱਜ ਰਹੀਆਂ ਅਤੇ ਆ ਰੋਗ ਟੁੱਟ ਰਹੇ ਹੈ, ਤੂੰ ਦੇ ਧਨ ਹੈ ਭਾਈ ਤਾਰੂ ਸਿੰਘ।
ਧਨ ਸਾਹਿਤ ਔਰ ਧਨ ਇਹ ਕਰੀ,
ਕਹਿੰਦਾ ਤਾਰੂ ਸਿੰਘ ਤੂੰ ਜਿਹੜਾ ਧਨ ਹੈ ਮੇਰੇ 'ਤੇ ਕਿਰਪਾ ਕੀਤੀ, ਮੈਂ ਤੇ ਇੰਨਾ ਹਰਾਮ ਖੋਰ ਹਾਂ, ਪਾਪੀ ਹਾਂ, ਦੁਸ਼ਟ ਹਾਂ, ਬੇਗਾਨਾ ਹਾਂ, ਥੋੜ੍ਹੀ ਮੱਦ ਵਾਲਾ ਹਾਂ, ਨਿਰਦਈ ਹਾਂ, ਆ ਮੇਰੇ 'ਤੇ ਕਿਰਪਾ ਕਰਕੇ ਅਤੇ ਤੂੰ ਮੇਰਾ ਦੁੱਖ ਤੋੜ ਦਿੱਤਾ ਹੈ। ਆ ਧਨ ਉਹ ਸਮਾਂ ਹੈ, ਧਨ ਉਹ ਘੜੀ ਹੈ, ਧਾਨੀ ਉਹ ਪਲ ਹਨ।
ਇੱਕ ਬਾਰ ਯੋਂ ਆਗੇ ਪਈ,
ਇਹ ਕਹਿੰਦਾ ਧਨ ਉਹ ਘੜੀ ਹੈ, ਧਨ ਉਹ ਸਮਾਂ ਹੈ, ਧਨ ਹੈ ਖਾਲਸਾ ਜੀ ਤੁਹਾਡਾ ਅਦਲ ਨਿਆਏ, ਜਿਸ ਨਿਆਏ ਨੇ ਕਹਿ ਦਿੱਤਾ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ 'ਚ ਵੱਜੇ ਮੇਰਾ ਪਿਸ਼ਾਬ ਛੁੱਟੇ, ਇਹਦੇ ਤੁਹਾਡੇ ਨਿਆਂ ਵੀ ਖਾਲਸਾ ਜੀ ਧਾਨੀ ਹੈ। ਇੱਕ ਵਾਰ ਕਹਿੰਦਾ ਇਹ ਦੱਸ ਰਿਹਾ ਹੁਣ ਗੱਲ ਆਪਣੇ ਮੂੰਹ ਫੁੱਟ ਫੁੱਟ ਕੇ, ਨਾਲੇ ਜੁੱਤੀਆਂ ਖਾ ਰਿਹਾ, ਨਾਲੇ ਦਾ ਪਿਸ਼ਾਬ ਛੁੱਟ ਰਿਹਾ ਹੈ, ਨਾਲੇ ਕਹਿ ਰਿਹਾ ਵੀ ਇੱਕ ਵਾਰ ਪਹਿਲਾਂ ਵੀ ਇਹ ਗੱਲ ਹੋਈ ਸੀ ਸਾਡੇ ਵਿੱਚ।
ਸੋਈ ਖਾਲਸੇ ਹਮ ਤੇ ਕਰੀ,
ਕਰਾਈ ਉਹੀ ਖਾਲਸੇ ਨੇ ਹੁਣ ਸਾਡੇ 'ਤੇ ਮਿਹਰ ਕੀਤੀ ਹੈ, ਜਿਵੇਂ ਪਹਿਲੇ ਸਮੇਂ ਦੇ ਵਿੱਚ ਇੱਕ ਸਾਡੇ ਨਵਾਬ ਦੀ ਇਸੇ ਤਰ੍ਹਾਂ ਜੁੱਤੀਆਂ ਪਈਆਂ ਸਨ।
ਜਬੇ ਕਸ਼ਮੀਰ ਦੀ ਜਦੋਂ
ਗੁਰੂ ਮਹਾਰਾਜ ਜੀ ਸਮੇਂ ਔਰੰਗਜ਼ੇਬ ਨੇ ਸਾਧ ਸੰਗਤ ਜੀ ਉਹ ਆਤਮਚਾਈ ਹੋਈ ਸੀ ਅਤੇ ਉਹ ਨਵਾਬ ਸੀ ਜੋ ਕਸ਼ਮੀਰ ਦਾ, ਉਹਨੇ ਬੜੇ ਜ਼ੁਲਮ ਕੀਤੇ ਕਿਉਂਕਿ ਬ੍ਰਾਹਮਣ ਲੋਕ ਸਾਰੇ ਵਿਦਵਾਨ ਲੋਕ ਕਸ਼ਮੀਰ ਵਿੱਚ ਰਹਿੰਦੇ ਸੀ ਕਿਉਂਕਿ ਠੰਡਾ ਮੌਸਮ ਸੀ ਅਤੇ ਜਿੱਥੇ ਠੰਡਾ ਮੌਸਮ ਹੈ ਸ਼ਾਂਤੀ ਹੋਵੇ ਉੱਥੇ ਵਿਦਵਾਨ ਨੂੰ ਬੜਾ ਸੁੱਖ ਹੈ, ਨਾਮ ਜਪਣਾ ਅਭਿਆਸ ਕਰਨਾ ਵਿੱਦਿਆ ਪੜ੍ਹਨੀ ਸ਼ਾਂਤ ਮਾਹੌਲ ਚਾਹੀਦਾ ਹੈ, ਉੱਥੇ ਬ੍ਰਾਹਮਣ ਬੜੇ ਵੱਸਦੇ ਸੀ, ਤਾਂ ਹੀ ਕਸ਼ਮੀਰੀ ਪੰਡਿਤ ਆਉਂਦਾ ਨਾ ਇਤਿਹਾਸ ਵਿੱਚ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਗਏ ਸੀ। ਉਸ ਵਕਤ ਉਹ ਨਵਾਬ ਸੀ ਨਾ ਜਿਹੜਾ ਔਰੰਗਜ਼ੇਬ ਦੇ ਸਮੇਂ, ਉਹਨੇ ਵੀ ਬੜਾ ਜਿਹੜਾ ਕਸ਼ਮੀਰ ਉੱਪਰ ਜ਼ੁਲਮ ਕੀਤਾ ਸੀ, ਤੇ ਉਸ ਵਕਤ ਸਾਧ ਸੰਗਤ ਜੀ ਸਵਾ ਸਵਾ ਮਣ ਜਨੇਊ ਜਿਹੜੇ ਪੱਕੇ ਉਤਾਰੇ ਜਾ ਰਹੇ ਸੀ ਨਵਾਬ ਵੱਲੋਂ, ਜਿਹੜਾ ਕਸ਼ਮੀਰ ਦਾ ਨਵਾਬ ਸੀ। ਸਵਾ ਮਣ ਜਨੇਊ ਕਿਵੇਂ ਹੁੰਦੇ ਆ, ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਇਤਿਹਾਸ ਵਿੱਚ ਵੀ ਆਉਂਦੀਆਂ, ਵਿਦਵਾਨ ਵੀ ਕਹਿ ਦਿੰਦੇ, ਅਸੀਂ ਵੀ ਸੁਣ ਲੈਂਦੇ, ਪਰ ਸਾਨੂੰ ਪਤਾ ਨਹੀਂ ਲੱਗਦਾ ਵੀ ਸਵਾ ਮਣ ਪੱਕਾ ਹੈ। ਸਵਾ ਮਣ ਪਹਿਲੀ ਗੱਲ 40 ਮਣ ਦਾ ਤਾਂ ਉਹ ਹੁੰਦਾ ਹੈ, 40 ਕਿਲੋ ਦਾ ਤਾਂ ਮਾਣੀ ਹੁੰਦਾ ਹੈ, ਉਹਦੇ ਹਿਸਾਬ ਨਾਲ ਸਵਾ ਮਣ ਲਾ ਲਓ ਤੁਸੀਂ, ਚਾਰ ਹਿੱਸੇ ਹੁੰਦੇ ਹੈ ਇੱਕ ਭਾਗ ਦੇ, ਅਤੇ ਮੰਨ ਲਓ ਵੀ 50 ਕਿਲੋ ਸਵਾ ਮਣ ਤਾਂ ਇਵੇਂ ਬਣੇਗਾ, ਅਤੇ ਜੇ 60 ਕਿਲੋ ਹੋ ਜੇ ਤਾਂ ਉਹ 1.5 ਮਣ, 80 ਕਿਲੋ ਜੇ 2 ਮਣ, ਸਵਾ ਮਣ 50 ਕਿਲੋ, 50 ਕਿਲੋ ਜਨੇਊ ਸਮਝ ਲਓ ਸਾਧ ਸੰਗਤ ਜੀ। ਆ ਜਨੇਊ ਦਾ ਕਿੰਨਾ ਕੁ ਭਾਰ ਹੁੰਦਾ, ਜਿਵੇਂ ਆਪਾਂ ਗਾਤਰੇ ਪਾਉਂਦੇ ਹਾਂ ਅਤੇ ਹਿੰਦੂ ਲੋਕ ਜਨੇਊ ਧਾਗਾ ਜਿਹਾ ਪਾਉਂਦੇ ਇੱਕ ਗੰਢਾਂ ਜੀਆਂ ਮਾਰ ਕੇ, ਅਤੇ ਉਹ ਜਨੇਊ ਮੰਨ ਲਓ ਵੀ 1.25 ਲੱਖ, ਹੁਣ ਇੱਕ ਬ੍ਰਾਹਮਣ ਦਾ ਜਨੇਊ ਲਾਵਾਂਗੇ ਤਾਂ ਕਿਤੇ ਕਿੰਨਾ ਕੁ ਭਾਰ ਹੈ, ਅਤੇ 50 ਕਿਲੋ ਜਨੇਊ ਧਾਗਾ ਲਾਵਾਂਗੇ ਤਾਂ ਉਹ ਕਿੱਥੇ ਲਿਖਾ ਜਾਣਾ ਹੈ। ਇਹਨਾਂ ਇੰਨੇ ਜਿਹੜੇ ਜਨੇਊ ਸੀ ਪੱਕੇ, 1.25 ਮਣ ਪੱਕੇ ਦੇ ਉਤਾਰੇ ਜਾ ਰਹੇ ਸਨ। ਉਸ ਵਕਤ ਦੀ ਇਹ ਦੱਸ ਰਿਹਾ ਨਵਾਬ ਜ਼ਕਰੀਆ ਖਾਨ ਮੂੰਹ ਫੁੱਟ ਕੇ ਵੀ ਸਾਡੇ ਉਹ ਨਵਾਬ ਨੇ ਔਰੰਗਜ਼ੇਬ ਦੇ ਕਹਿਣ 'ਤੇ ਕਸ਼ਮੀਰ ਵਿੱਚ 1.25 ਮਣ ਉਹ ਜਨੇਊ ਲਾਉਂਦਾ ਸੀ ਪੱਕੇ ਰੋਜ਼ ਦੇ, ਅਤੇ ਉਸ ਵਕਤ 13 ਹੀ ਜਿਹੜੇ ਘਰ ਬ੍ਰਾਹਮਣ ਲੋਕਾਂ ਦੇ ਬਚੇ ਸਨ, ਸਾਰਾ ਕਸ਼ਮੀਰ ਹੀ ਮੁਸਲਮਾਨਾਂ ਦਾ ਕਰ ਦਿੱਤਾ, ਅਤੇ ਬਾਕੀ ਸਾ ਜਿਹੜੇ 13 ਹੀ ਘਰ ਬ੍ਰਾਹਮਣਾਂ ਦੇ ਬਚੇ ਸਨ, ਅੱਜ ਉਸੇ ਕਰਕੇ ਉਹ ਸਾਰਾ ਕਸ਼ਮੀਰ ਮੁਸਲਮਾਨਾਂ ਦਾ ਬਣ ਗਿਆ ਹੈ। ਉਹ ਮੁਸਲਮਾਨ ਹੀ ਆਪਣੇ ਆਪ ਨੂੰ ਮੰਨਦੇ ਹੈ। ਇਹ ਉਦੋਂ ਦੀ ਜਿਹੜੀ ਜ਼ਹਿਰ ਭਰੀ ਗਈ ਹੈ, ਉਹ ਇਹ ਜਿਹੜਾ ਔਰੰਗਜ਼ੇਬ ਦਾ ਹੀ ਕਾਰਨ ਹੈ ਸਾਰਾ। ਤੇ ਜਦੋਂ ਇਹ ਸਵਾ ਮਨ ਜਿਹੜੇ ਉਹ ਲਾਉਂਦਾ ਸੀ, ਹੁਣ ਕਿਸੇ ਦਾ ਧਰਮ ਸਾਧ ਸੰਗਤ ਜੀ ਨਾਸ ਕਰਨਾ ਦੁੱਖ ਦੇ ਪਾਉਣਾ ਹੀ ਹੈ, ਕਿਸੇ ਨੂੰ ਕਿਸੇ ਦੇ ਧਰਮ ਤੋਂ ਤੋੜ ਦੇਣਾ। ਫਿਰ ਇਹ ਨਵਾਬ ਦਾ, ਕਸ਼ਮੀਰ ਦੇ ਨਵਾਬ ਦਾ ਬੜਾ ਸਿਰ ਦੁਖਿਆ ਸੀ। ਮੰਨ ਲਓ ਵੀ ਉਹਦੀ ਤੇ ਜਾਨ ਹੀ ਨਿਕਲ ਚੱਲੀ, ਹਾਏ ਹਾਏ ਕਰ ਲਾਉਂਦਾ ਸੀ, ਬੜਾ ਪਿੱਟਦਾ ਸੀ। ਜਦੋਂ ਨਵਾਬ ਨੇ ਉਹ ਜਨੇਊ ਲਾ ਕੇ ਸਿਰ ਦੀ ਦਰਦ ਨਾਲ ਮਰੇ ਤੇ ਬੜਾ ਦੁੱਖ ਪਾਉਂਦਾ ਸੀ। ਸੱਦ ਸੱਦ ਕੇ ਬ੍ਰਾਹਮਣਾਂ ਨੂੰ, ਹਿੰਦੂਆਂ ਨੂੰ ਕਹਿੰਦਾ ਸੀ, ਆ ਦੱਸੋ ਆ ਹਿੰਦੂ ਬ੍ਰਾਹਮਣੋ, ਮੇਰਾ ਦੁੱਖ ਕਿਵੇਂ ਮਿਟੇ, ਮੇਰੀ ਕਿਵੇਂ ਜਾਣ ਸੌਖੀ ਹੋਵੇ, ਮੈਂ ਤੇ ਮਰ ਚੱਲਿਆ ਹਾਂ। ਫਿਰ ਉਹ ਹਿੰਦੂ ਲੋਕਾਂ ਨੇ, ਬ੍ਰਾਹਮਣਾਂ ਨੇ ਇਹ ਉਪਾਅ ਉਹਨੂੰ ਦੱਸਿਆ ਸੀ। ਕਿਸੇ ਹਿੰਦੂ ਬ੍ਰਾਹਮਣ ਪੁਰਖ ਦੀ ਤੂੰ ਜੁੱਤੀ ਆਪਣੇ ਮੱਥੇ ਤੇ ਬੰਨ ਤੇ ਜੁੱਤੀਆਂ ਸਿਰ ਚ ਮਰਾ, ਫਿਰ ਤੇਰੀ ਜਾਨ ਸੌਖੀ ਹੋਵੇਗੀ, ਤੇਰੇ ਸਿਰ ਨੂੰ ਦਰਦ ਤੇਰੇ ਸਿਰ ਦਾ ਘਟੇਗਾ।
ਦੁੱਖ ਕੇ ਮਾਰੇ ਇਮਹੀ ਕਰੀ,
ਦੁੱਖ ਦੇ ਮਾਰੇ ਨੇ ਉਸਨੇ ਇਸੇ ਤਰ੍ਹਾਂ ਕੀਤਾ, ਕਹਿੰਦਾ ਲਿਆਓ ਜੁੱਤੀ ਕਿਸੇ ਬ੍ਰਾਹਮਣ ਪੁਰਸ਼ ਦੀ।
ਤਬ ਵਹਿ ਬਚਿਓ ਜਬ ਯੋਂ ਕੀ ਸਰੀ,
ਤਦ ਕਹਿੰਦੇ ਉਹ ਫਿਰ ਬਚਿਆ ਸੀ, ਉਹਨੇ ਇਸ ਤਰ੍ਹਾਂ ਕੀਤਾ ਸੀ, ਜੁੱਤੀ ਮੰਗਾਈ ਮੱਥੇ ਤੇ ਵੀ ਬੰਨੀ, ਪਹਿਲੇ ਜੁੱਤੀਆਂ ਸਿਰ ਚ ਮਰਾਈਆਂ ਤੇ ਮੱਥੇ ਤੇ ਵੀ ਬੰਨੀਆਂ, ਫਿਰ ਉਹਦੀ ਜਾਨ ਸੌਖੀ ਹੋਈ ਸੀ। ਤੇ ਨਵਾਬ ਕਹਿੰਦਾ ਸੀ ਵੀ ਹੁਣ ਉਹਨੇ ਆਪਣੇ ਮੁੱਖੋਂ ਕਿਹਾ, ਕਹਿੰਦਾ ਮੇਰੇ ਮੱਥੇ ਨਾਲ ਜੁੱਤੀ ਬੰਨ ਦਿਓ ਮਾਰ ਕੇ ਸਿਰ 'ਚ। ਜਦੋਂ ਹਿੰਦੂ ਲੋਕਾਂ ਨੇ ਫਿਰ ਉਹਦੇ ਸਿਰ 'ਚ ਜੁੱਤੀਆਂ ਮਾਰ ਕੇ ਮੱਥੇ ਨਾਲ ਬੰਨੀਆਂ ਤੇ ਉਹਨੂੰ ਚੈਨ ਆਇਆ।
ਖਾਲਸੇ ਨੇ ਦੁੱਖ ਦਿਓ ਮਿਟਾਈ,
ਨਵਾਬ ਕਹਿੰਦਾ ਵੀ ਉਹੀ ਖਾਲਸੇ ਨੇ ਕਾਰਜ ਕੀਤਾ, ਮੇਰਾ ਵੀ ਦੁੱਖ ਇਸੇ ਤਰ੍ਹਾਂ ਮਿਟਾਇਆ ਹੈ। ਉਹ ਪੁਰਾਣੀ ਗੱਲ ਅੱਜ ਯਾਦ ਆ ਗਈ ਮੈਨੂੰ,
ਗੁਰੂ ਨਾਨਕ ਕੋ ਕੜਾਹਾ ਕਰਾਵੋ।
ਕਹਿੰਦਾ ਆਪਣੇ ਬੰਦਿਆਂ ਨੂੰ, ਹੇ ਆਪਣੇ ਫੌਜ ਨੂੰ ਸੱਦ ਕੇ ਕਹਿੰਦਾ ਇੰਜ ਕਰੋ, ਭਾਈ ਸ਼ਬੇਕ ਸਿੰਘ ਨੂੰ ਵੀ ਕਹਿੰਦਾ ਵੀ ਖਾਲਸਾ ਜੀ ਆ ਮਿਹਰ ਕਰੋ, ਗੁਰੂ ਨਾਨਕ ਦੇਵ ਮਹਾਰਾਜ ਦੇ ਸੰਬੰਧ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਾਓ।
ਦੀਪ ਮਾਲ ਸਭ ਸ਼ਹਿਰ ਰਜਾਓ, ਦੀਪ ਮਾਲ ਸਭ ਸ਼ਹਿਰ ਜਲਾਓ,
ਸਾਰੇ ਸ਼ਹਿਰ ਦੇ ਵਿੱਚ ਹੀ ਦੀਪ ਮਾਲਾ ਕਰੋ, ਆਤਿਸ਼ਬਾਜ਼ੀ ਕਰੋ, ਦੀਵੇ ਜਗਾਓ।
ਵਜੇ ਸਤਿਆਨੇ ਸਲਕ ਕਰਾਈ,
ਬੜੇ ਸਾਧ ਸੰਗਤ ਜੀ ਵਾਜੇ ਵੱਜੇ ਹੈ, ਆ ਤੋਪਾਂ ਦੀ ਸਲਕ ਕਰਾਏ, ਗੋਲੀਆਂ ਦੀ ਛਲਕਾਂ ਕਰਾਈਆਂ, ਛਰੜੇ ਛੱਡੇ ਹਨ।
ਦਈ ਖਰੇਤ ਕੰਗਾਲਣ ਤਾਈ,
ਬੜੇ ਗਰੀਬ ਲੋਕਾਂ ਨੂੰ ਖਰੈਦ ਕਹੀਏ, ਉਹ ਦਾਨ ਕੀਤੇ, ਗਰੀਬਾਂ ਨੂੰ ਸੱਦ ਸੱਦ ਕੇ ਦਾਨ ਵੰਡਿਆ। ਜ਼ਕਰੀਆ ਖਾਨ ਦੀ ਜਾਨ ਸੌਖੀ ਹੋਈ, ਕਿਉਂਕਿ ਨਵਾਬ ਸੀ, ਮਾਇਆ ਦਾ ਵੀ ਬੜਾ ਏ ਧਨੀ ਸੀ, ਹੁਣ ਇਹਦਾ ਪਿਸ਼ਾਬ ਹੀ ਛੁੱਟਿਆ ਨੂੰ ਖੁਸ਼ੀਆਂ ਚੜ ਗਈਆਂ, ਕਹਿੰਦਾ ਇੰਨੀਆਂ ਖੁਸ਼ੀਆਂ ਮਨਾਓ, ਇਹਦੇ ਸਿਰ 'ਚ ਜੁੱਤੀਆਂ ਵੱਜਦੀਆਂ ਗਈਆਂ, ਇਹਨੂੰ ਚੈਨ ਆਉਂਦਾ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਦੀ ਫਿਰ ਜਾਨ ਨਿਕਲੀ। ਉਹ ਜਿਹੜੇ ਪ੍ਰਸੰਗ ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਜਿਵੇਂ ਕਥਾ ਆਵੇਗੀ, ਆਪ ਜੀ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ।
ਗੁਰੂ ਨਾਨਕ ਕੋ ਕੜਾਹਾ ਕਰਾਵੋ, ਦੀਪ ਮਾਲ ਸਭ ਸ਼ਹਿਰ ਜਲਾਵੋ, ਵਜੇ ਸਤਿਆਨੇ ਸ਼ਕਲ ਵਜੇ ਸਤਿਆਨੇ ਸਲਕ ਕਰਾਈ, ਦਈ ਖਰੇਤ ਕੰਗਾਲਣ ਤਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਦਾ ਕੋਈ ਅਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅਖਰਾਜ ਮਨ ਬਸਤ ਨਾਨਕ ਹੋ ਤਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰਪਾਰ ਉਤਾਰਨ ਹਾਰ। कथा निता व्रत होत है सुनो सो सिंह सुजान। नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहेगुरु जी का खालसा वाहेगुरु जी की फतेह।